ਤਿਨ੍ਹਾਂ ਦੁਆਰਾ ਜੋ ਸਰਹੰਦ ਨੂੰ ਫਤਿਹ ਕੀਤਾ, ਲੜੀਵਾਰ ਇਤਿਹਾਸ ਦੇ ਅੰਦਰ ਆਪਾਂ ਇੱਥੋਂ ਤੱਕ ਪ੍ਰਕਰਣ ਤੱਕ ਪਹੁੰਚੇ ਹਾਂ। ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਪਹਿਲਾਂ ਸਮੁੱਚੀ ਵਿਉਂਤਬੰਦੀ ਕੀਤੀ ਔਰ ਉਸ ਵਕਤ ਭਾਵੇਂ ਕਿ ਸੂਬਾ ਸਰਹੰਦ ਦੇ ਕੋਲ ਫੌਜ ਦੀ ਇੱਕ ਬਹੁਤ ਵੱਡੀ ਗਿਣਤੀ ਸੀ, ਕੁਝ ਇਤਿਹਾਸਕਾਰਾਂ ਨੇ 49,000 ਦੇ ਕਰੀਬ ਇਹਦੀ ਫੌਜ ਦੀ ਗਿਣਤੀ ਦੱਸੀ ਹੈ, ਵੱਡੀਆਂ ਛੋਟੀਆਂ 70 ਦੇ ਕਰੀਬ ਤੋਪਾਂ ਸਨ। ਔਰ ਦੂਸਰੇ ਬੰਨੇ ਗੁਰੂ ਕੇ ਖਾਲਸੇ ਕੋਲ ਅਜਿਹੀਆਂ ਵੱਡੀਆਂ ਤੋਪਾਂ ਨਹੀਂ ਸਨ, ਬਸ 1-2 ਤੋਪ ਸੀ, ਉਹ ਵੀ ਮੁਸਤਫਾਬਾਦ ਵਾਲੀ ਲੜਾਈ ਅੰਦਰ ਗੁਰੂ ਕੇ ਸਿੱਖਾਂ ਨੇ ਪ੍ਰਾਪਤ ਕੀਤੀ ਸੀ, ਜਿਸ ਵਕਤ ਮੁਸਤਫਾਬਾਦ ਸਮਾਣੇ ਨੂੰ ਫਤਿਹ ਕਰਨ ਤੋਂ ਬਾਅਦ ਸਢੌਰਾ ਮੁਸਤਫਾਬਾਦ ਕਪੂਰੀ ਜਦੋਂ ਜਿੱਤਿਆ, ਜੰਗੇ ਮੈਦਾਨ ਅੰਦਰ 1-2 ਤੋਪ ਇਹਨਾਂ ਨੂੰ ਉੱਥੋਂ ਗੋਲੀ ਸਿੱਕਾ, ਕੁਝ ਪੈਸਾ ਤੇ ਕੁਝ ਇੱਕ ਤੋਪ ਉਸ ਥਾਂ ਤੋਂ ਪ੍ਰਾਪਤ ਹੋਈ। ਉਹੀ ਇਹਨਾਂ ਨੇ ਸਰਹੰਦ ਫਿਰ ਜਦੋਂ ਲੜਾਈ ਹੋਈ ਚੱਪੜਚਿੜੀ ਦੇ ਮੈਦਾਨ ਤੇ, ਉੱਥੇ ਫਿਰ ਉਹੀ ਤੋਪ ਨਾਲ ਕੰਮ ਆਈ। ਸੋ ਲੜੀਵਾਰ ਆਪਾਂ ਇਤਿਹਾਸ ਜੋ ਪ੍ਰਕਰਨ, ਇਹ ਜਿਹੜੇ ਵਾਕਿਆਤ ਹਨ, ਇਤਿਹਾਸ ਦੇ ਸਮੇਂ ਤੋਂ ਵੇਖੀਏ ਲਗਭਗ ਇਹ 1710 ਮਈ ਦਾ ਮਹੀਨਾ, ਜਦੋਂ 12 ਮਈ ਨੂੰ ਇਹ ਜੰਗ ਪ੍ਰਾਰੰਭ ਹੋਇਆ, 14 ਮਈ 1710 ਨੂੰ ਇੱਕ ਜੇਤੂ ਦੇ ਰੂਪ ਦੇ ਅੰਦਰ ਗੁਰੂ ਕਾ ਸਮੁੱਚਾ ਖਾਲਸਾ ਸਰਹੰਦ ਅੰਦਰ ਸ਼ਹਿਰ ਅੰਦਰ ਦਾਖਲ ਹੋਇਆ, 14 ਮਈ 1710 ਨੂੰ। ਔਰ ਸਾਧ ਸੰਗਤ ਜੀਓ, ਇਸ ਤੋਂ ਪਹਿਲਾਂ ਕਿ ਆਪਾਂ ਇਹ ਲੜੀਵਾਰ ਇਤਿਹਾਸ ਪ੍ਰਾਰੰਭ ਕਰੀਏ ਜੋ ਅੱਜ ਦਾ ਮਹਾਨ ਦਿਹਾੜਾ ਹੈ, ਔਰ ਮਰਿਆਦਾ ਵੀ ਹੈ ਕਿ ਆਪਾਂ ਪੰਛੀ ਝਾਤ ਅਜੋਕੇ ਦਿਹਾੜੇ ਤੇ ਵੀ ਨਜ਼ਰਸਾਨੀ ਕਰਨੇ ਹਾਂ। ਕੁਦਰਤਨ ਜੋ ਇਤਿਹਾਸ ਚੱਲ ਰਿਹਾ ਹੈ ਔਰ ਜੋ ਅੱਜ ਦਾ ਦਿਹਾੜਾ ਹੈ, ਇਹਦਾ ਲਗਭਗ ਕੋਈ 24-25 ਸਾਲ ਦਾ ਫਰਕ ਹੈ। 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਸਰਹੰਦ ਨੂੰ ਫਤਿਹ ਕੀਤਾ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੁੰਦੀ ਹੈ, ਇਹ 1736-35-36 ਦੇ ਗੇੜ ਉਸ ਵਕਤ ਨਖਾਸ ਚੌਂਕ ਲਾਹੌਰ ਦੀ ਧਰਤੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਕਿਉਂਕਿ ਬਾਬਾ ਬੰਦਾ ਸਿੰਘ ਜੀਆਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਮਾਂ ਭਯੰਕਰ ਚੜ੍ਹਿਆ ਗੁਰੂ ਕੇ ਖਾਲਸੇ ਤੇ, 1716 ਤੋਂ ਲੈ ਕੇ ਲਗਭਗ 1710 ਤੱਕ, ਇਹ ਲਗਭਗ 70 ਜਿਹੜੇ ਸਾਲ ਨੇ, 60-70 ਸਾਲ ਜਿਹਦੇ ਅੰਦਰ ਦੋ ਘੱਲੂਕਾਰੇ ਵੀ ਵਾਪਰੇ ਔਰ ਜਿਹੜੀ ਆਪਾਂ ਅਰਦਾਸ ਦਾ ਤੀਸਰਾ ਪਦਾ ਹੈ ਜਦੋਂ ਆਪਾਂ ਪੜ੍ਹਨੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਉਹ ਜਿਹੜੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਜਿਹੜਾ ਉਹ ਸਾਰਾ 60-70 ਸਾਲ ਦਾ ਸਮਾਂ ਹੈ, ਉਹ ਆਪਾਂ ਅਰਦਾਸ ਦੇ ਅੰਦਰ ਉਹਨਾਂ ਮਹਾਨ ਸ਼ਹੀਦਾਂ ਸੂਰਬੀਰਾਂ ਨੂੰ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ,
ਆਪਾਂ ਉਹਨਾਂ ਦਾ ਧਿਆਨ ਧਰਦੇ ਹਾਂ। ਜਿਹੜਾ ਬੜਾ ਇੱਕ ਵਿਖੜਾ ਸਮਾਂ ਕਹਿ ਲਈਏ, ਵੈਸੇ ਗੁਰੂ ਕੇ ਖਾਲਸੇ ਨੇ ਤਾਂ ਇਹਨੂੰ ਚੜ੍ਹਦੀ ਕਲਾ ਦਾ ਸਮਾਂ ਕਿਹਾ ਸੀ, ਜਦੋਂ ਵੱਡਾ ਘੱਲੂਕਾਰਾ ਵਾਪਰਿਆ, ਸ਼ਾਮ ਹੋਈ, ਸਾਰੇ ਪਾਸੇ ਦੁਸ਼ਮਣ ਦਲ ਦੀਆਂ ਵੀ ਲੋਥਾਂ, ਆਪਣਿਆਂ ਦੀਆਂ ਵੀ ਵਿੱਚ ਸਾਰੇ ਪਾਸੇ ਚੀਕ ਝਾੜਾ ਮਚਿਆ, ਇੱਕ ਮਾੜਕੂ ਜਿਹਾ ਨਾ ਸਿੰਘ ਨਗਾਰਾ ਲੈ ਕੇ ਚੜ ਕੇ ਇੱਕ ਰੁੱਖ ਤੇ ਉੱਚੀ ਸਾਰੀ ਉਹਨੇ ਫਿਰ ਆਵਾਜ਼ ਉੱਚੀ ਆਵਾਜ਼ ਵਿੱਚ ਕਿਹਾ ਸੀ, ਤਤ ਖਾਲਸਾ ਰਹਿ ਗਇਓ ਗਇਓ ਸੋ ਖੋਟ ਗਵਾਏ। ਉਹ ਸ਼ਾਮ ਦਾ ਸਮਾਂ ਸੀ ਵੀ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਉਹਨੇ ਕਿਹਾ ਵੀ ਜਿਵੇਂ ਸੋਨੇ ਨੂੰ ਗਰਮ ਕਰਕੇ ਵਿੱਚੋਂ ਖੋਟ ਕੱਢੀ ਦਾ ਨਾ, ਤਤ ਖਾਲਸਾ ਰਹਿ ਗਇਓ। ਕਹਿੰਦੇ ਬਾਕੀ ਤਤ ਖਾਲਸਾ ਨੂੰ ਬਾਕੀ ਰਹਿ ਗਿਆ। ਜੇ ਇੱਕ ਦਿਨ ਅੰਦਰ 30-32 ਹਜ਼ਾਰ ਦੇ ਕਰੀਬ ਕਰੀਬ ਸ਼ਹਾਦਤਾਂ ਹੋਣੀਆਂ ਤੇ ਸ਼ਾਮ ਨੂੰ ਫਿਰ ਮਾਲਕ ਦੇ ਸ਼ੁਕਰਾਨੇ ਵਿੱਚ ਜੁੜਨਾ, ਉਹ ਵਾਲਾ ਸਮਾਂ ਸੀ। ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਜੋ ਦਰਬਾਰ ਸਾਹਿਬ ਦੇ ਤੀਸਰੇ ਗ੍ਰੰਥੀ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਨਿਯੁਕਤ ਕੀਤਾ ਸੀ। ਜਨਮ ਇਹਨਾਂ ਦਾ ਸੰਨ 1644 ਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਉਮਰ ਕਰਕੇ ਇਹ 20-22 ਸਾਲ ਵੱਡੇ ਹਨ ਭਾਈ ਮਨੀ ਸਿੰਘ ਸਾਹਿਬ। ਸੱਤਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਸੇਵਾ ਵਿੱਚ ਆ ਚੁੱਕੇ ਸਨ। ਸੱਤਵੇਂ ਪਾਤਸ਼ਾਹ ਜੀਆਂ ਦੇ ਘਰ ਅੰਦਰ ਇਹਨਾਂ ਨੇ ਸੇਵਾ ਆਣ ਕੇ ਪ੍ਰਾਰੰਭ ਕਰ ਦਿੱਤੀ ਸੀ। ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ ਤਾਂ ਐਸਾ ਸਨੇਹ ਇਹਨਾਂ ਦਾ, ਕਿਉਂਕਿ ਭਾਈ ਦਯਾਲਾ ਜੀ ਜੋ ਸਤਿਗੁਰੂ ਜੀਆਂ ਦੇ ਨਾਲ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਂਦੇ ਨੇ, ਭਾਈ ਮਨੀ ਸਿੰਘ ਸਾਹਿਬ ਜੀ ਦੇ ਭਰਾ ਹਨ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਅਸਾਮ ਗਏ ਸਨ, ਸਮੁੱਚੀ ਘਰ ਦੀ ਜ਼ਿੰਮੇਵਾਰੀ, ਬਾਲ ਗੋਬਿੰਦ ਰਾਏ ਜੀਆਂ ਦਾ ਉਸ ਵਕਤ ਅਜੇ ਅਵਤਰਨ ਨਹੀਂ ਸੀ ਹੋਇਆ, ਘਰ ਦੀ ਜ਼ਿੰਮੇਵਾਰੀ ਔਰ ਸਾਰਾ ਪ੍ਰਬੰਧ ਭਾਈ ਦਯਾਲਾ ਜੀਆਂ ਦੇ ਹੱਥ ਦੇ ਅੰਦਰ ਸੀ। ਭਾਈ ਦਯਾਲਾ ਜੀਆਂ ਦੇ ਸਪੁਰਦ ਕਰਕੇ ਨਾ ਆਪਾਂ ਇਉਂ ਕਹਿ ਸਕਦੇ ਵੀ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਭਾਈ ਦਯਾਲਾ ਜੀ ਨੂੰ, ਔਰ ਕਈ ਹੁਕਮਨਾਮੇ ਇਕੱਲੇ ਭਾਈ ਦਯਾਲਾ ਜੀਆਂ ਦੇ ਨਾਮ ਤੇ ਮਹਾਰਾਜ ਨੌਵੇਂ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਰਕੇ ਭੇਜੇ ਕਿ ਮੇਰੇ ਭਾਈ ਦਯਾਲਾ ਜੀ ਮੇਰੇ ਪੁੱਤਰਾਂ ਵਾਂਗ ਹਨ, ਮੇਰੇ ਭਰਾਵਾਂ ਵਾਂਗ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ ਅਜਿਹਾ ਪਿਆਰ ਇਹਨਾਂ ਦਾ, ਔਰ ਜਦੋਂ ਸਮਾਂ ਮਿਲਿਆ ਸਤਿਗੁਰੂ ਜੀਆਂ ਦੇ ਕੋਲ ਇਹਨਾਂ ਨੇ ਅਥਾਹ ਸੇਵਾ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਸੇਵਾ ਸੀ, ਕਰੰਤ ਤੇ ਰਹੰਤ ਗੁਰਾਂ ਪਾਸ ਸਦਾ ਲੇਖ ਲੇਖ ਬਾਣੀ ਕਰੇ ਪੋਥੀਆਂ ਤਿਆਰ ਏ। ਇੱਕ ਸਤਿਕਾਰਯੋਗ ਬਾਬਾ ਦੀਪ ਸਿੰਘ ਸਾਹਿਬ ਜੀ, ਇੱਕ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ। ਜਿਹੜਾ ਸਮਾਂ ਜਵਾਨੀ ਵਿੱਚ ਜੰਗਾਂ ਯੁੱਧਾਂ ਵਿੱਚ ਜਾਣਦਾ ਸੀ, ਉਦੋਂ ਤਾਂ ਮਾਲਕ ਜੀ ਨੇ ਹੱਥ ਵਿੱਚ ਕਲਮਾਂ ਫੜਾਈਆਂ, ਇਹਨਾਂ ਨੇ ਲਿਖਿਆ ਗੁਰਬਾਣੀ। ਹੁਣ ਤਾਂ ਚਲੋ ਪ੍ਰਿੰਟਿੰਗ ਪ੍ਰੈਸਾਂ ਨੇ, ਜੇ ਆਪਾਂ ਨੂੰ ਪੋਥੀ ਸਾਹਿਬ ਗੁਟਕਾ ਸਾਹਿਬ ਜਾਂ ਬਾਣੀ ਪੜ੍ਹਨ ਦੀ ਲੋੜ ਹੋਵੇ, ਗੁਰੂ ਕੇ ਪਿਆਰ ਵਾਲੇ ਬਾਣੀ ਪੜ੍ਹ ਸਕਦੇ ਨੇ, ਪਰ ਉਦੋਂ ਪ੍ਰਿੰਟਿੰਗ ਪ੍ਰੈਸਾਂ ਨਹੀਂ ਸਨ। ਉਦੋਂ ਬਾਣੀ ਲਿਖਣ ਦੀ ਅਤਿਅੰਤ ਵੱਡੀ ਮਹਾਨ ਸੇਵਾ ਸੀ, ਲਿਖਣ ਦੀ ਸੇਵਾ ਕਰਨੀ। ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਇਹ ਸੇਵਾ ਪੀ ਲਈ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ, ਪੜ੍ਹਦਾ ਪੜ੍ਹਾਉਂਦਾ ਤੇ ਜਿਤਾਉਂਦਾ ਨਾ ਹੀ ਆਪ ਤਾਈਂ ਕਿਸੇ ਤਾਈਂ, ਭਾਵ ਉਹ ਆਪਣਾ ਆਪ ਭਾਈ ਮਨੀ ਸਿੰਘ ਸਾਹਿਬ ਜਿਤਾਉਂਦੇ ਹੀ ਨਹੀਂ, ਬਸ ਮਾਨ ਨੀਵਾਂ ਮੱਥ ਉੱਚੀ ਇਹੋ ਦਿਲ ਧਾਰ ਹੈ। ਬਸ ਇਹਨਾਂ ਨੇ ਆਪਣੀ ਅਥਾਹ ਸੇਵਾ ਦੇ ਅੰਦਰ ਲੱਗੇ ਰਹਿਣਾ। ਪ੍ਰਥਮ ਨਾਮ ਇਹਨਾਂ ਦਾ ਭਾਈ ਮਣੀਆਂ ਸੀ। ਅਜੇ ਜਦੋਂ ਖੰਡੇ ਬਾਟੇ ਦੀ ਪੌਲ ਨਹੀਂ ਸੀ ਛਕੀ, ਜਦੋਂ ਸੱਤਵੇਂ ਪਾਤਸ਼ਾਹ ਕੋਲ ਆਏ ਸਨ, ਜਦੋਂ ਮਹਾਰਾਜ ਜੀ ਨੇ ਪੁੱਛਿਆ ਇਹਨਾਂ ਦੇ ਪਿਤਾ ਜੀਆਂ ਨੂੰ ਬੱਚੇ ਦਾ ਕੀ ਨਾਮ ਹੈ, ਇਹਨਾਂ ਕਿਹਾ ਜੀ ਮਣੀਆਂ ਨਾਮ ਰੱਖਿਆ ਹੈ, ਛੋਟੇ ਸਨ। ਤੇ ਮਹਾਰਾਜ ਧੰਨ ਗੁਰੂ ਹਰ ਰਾਏ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇਹ ਮਣੀਆਂ ਗੁਨੀਆਂ ਜਗ ਹੋ, ਕਿ ਇਹ ਭਾਈ ਮਨੀ ਸਿੰਘ ਜੀ ਜਾਂ ਭਾਈ ਮਣੀਆਂ ਜੀ ਜਗਤ ਦੇ ਅੰਦਰ ਬੜੇ ਗੁਣੀ ਪੁਰਸ਼ ਹੋਣਗੇ। ਮਹਾਰਾਜ ਜੀਆਂ ਦੇ ਜਿਹੜੇ ਵਾਕ ਨੇ ਫਿਰ ਉਹ ਸਤਿਗੁਰੂ ਜੀਆਂ ਦੇ ਵਾਕ ਸਫਲ ਹੋਣੇ ਸਨ। ਲਗਭਗ 1700 ਦੇ ਅੰਦਰ ਜਦੋਂ ਖੰਡੇ ਸਨ 1699 ਨੂੰ ਜਦੋਂ ਸਤਿਗੁਰੂ ਜੀਆਂ ਨੇ ਖੰਡੇ ਬਾਟੇ ਦੀ ਪੌਲ ਛਕਾਈ, ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਆਪਣੇ ਪੁੱਤਰਾਂ ਸਮੇਤ ਪਰਿਵਾਰ ਸਮੇਤ ਖੰਡੇ ਬਾਟੇ ਦੀ ਪੌਲ ਛਕੀ। ਭਾਈ ਉਦੇ ਸਿੰਘ ਸਾਹਿਬ, ਭਾਈ ਬਚਿੱਤਰ ਸਿੰਘ ਜੀ ਇਹਨਾਂ ਦੇ ਪੁੱਤਰ ਨੇ ਜਿਨ੍ਹਾਂ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ, ਭਾਈ ਮਨੀ ਸਿੰਘ ਸਾਹਿਬ ਦੇ ਸਪੁੱਤਰ ਨੇ, ਰਣਤੱਤੇ ਦੇ ਅੰਦਰ ਜੂਝਦੇ ਨੇ। ਤੇ ਜਿਸ ਵਕਤ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਸੇਵਾ ਦੀ ਗੱਲ ਚੱਲੀ, ਜਿਸ ਵਕਤ ਸੋਢੀ ਉਸ ਥਾਂ ਤੋਂ ਦਰਬਾਰ ਸਾਹਿਬ ਦੀ ਸੇਵਾ ਤੋਂ ਲਾਂਭੇ ਹੋ ਗਏ, ਅੰਮ੍ਰਿਤਸਰ ਸਾਹਿਬ ਦੀ ਸੰਗਤ ਨੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਜੀਆਂ ਦੇ ਕੋਲ ਕਿ ਦਰਬਾਰ ਸਾਹਿਬ ਦੀ ਸੇਵਾ ਜਾਂ ਦਰਬਾਰ ਸਾਹਿਬ ਦੀ ਜੋ ਮਰਿਆਦਾ ਉਹ ਚੰਗੀ ਤਰ੍ਹਾਂ ਨਿਭਾਈ ਨਹੀਂ ਜਾ ਰਹੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਦਰਬਾਰ ਸਾਹਿਬ ਭੇਜਿਆ, ਆਨੰਦਪੁਰ ਸਾਹਿਬ ਤੋਂ ਜਾਓ ਭਾਈ ਮਨੀ ਸਿੰਘ ਜੀ, ਤੁਸੀਂ ਜਾਓ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਸਾਧ ਸੰਗਤ ਜੀਓ, ਜਿਹੜੀ ਆਪਾਂ ਅੱਜ ਮਰਿਆਦਾ ਵੇਖਦੇ ਹਾਂ ਦਰਬਾਰ ਸਾਹਿਬ ਦੀ, ਇਹ ਸਤਿਕਾਰਯੋਗ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਬਣਾਈ ਹੋਈ ਉਸ ਵਕਤ ਦੀ ਜਿਹੜੀ ਸਾਰੀ ਮਰਿਆਦਾ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਉਸ ਵਕਤ ਤੇ ਪ੍ਰਾਰੰਭ ਕੀਤੀ। ਸਤਿਗੁਰੂ ਜੀਆਂ ਦੇ ਕੋਲ ਘਰ ਦੇ ਅੰਦਰ ਆਏ, ਧੰਨ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਅਥਾ ਇਹਨਾਂ ਨੇ ਸੇਵਾਵਾਂ ਨਿਭਾਈਆਂ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ। ਬਾਣੀ ਲਿਖਣ ਦੇ ਸੰਬੰਧ ਦੇ ਅੰਦਰ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮਨੀ ਸਿੰਘ ਸਾਹਿਬ ਜੀ ਉਹ ਨੇ ਵੀ ਜਦੋਂ ਦਸਵੇਂ ਪਾਤਸ਼ਾਹ ਇਕਾਂਤ ਵਿੱਚ ਹੁੰਦੇ ਨੇ, ਇਕੱਲੇ ਹੁੰਦੇ ਨੇ, ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਇਹ ਆਗਿਆ ਸੀ ਕਿ ਤੁਸੀਂ ਕੋਲ ਰਿਹਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਦੇ ਪਾਵਨ ਮੁਬਾਰਕ ਰਮਨੀਕ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ, ਭਾਈ ਮਨੀ ਸਿੰਘ ਸਾਹਿਬ ਜੀ ਵੀ ਕੋਲ ਬੈਠੇ। ਮਹਾਰਾਜ ਬੈਠੇ ਬੈਠੇ ਜਦੋਂ ਬਾਣੀ ਉਚਾਰਦੇ ਸਨ, ਭਾਈ ਮਨੀ ਸਿੰਘ ਸਾਹਿਬ ਫਿਰ ਲਿਖਣ ਦੀ ਨਾਲ ਨਾਲ ਸੇਵਾ ਕਰਦੇ ਸਨ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਪਾਠ ਪ੍ਰਾਰੰਭ ਕੀਤਾ, ਜਲੇ ਹਰੀ ਥਲੇ ਹਰੀ, ਭਾਈ ਮਨੀ ਸਿੰਘ ਸਾਹਿਬ ਨਾਲ ਨਾਲ ਲਿਖਦੇ ਗਏ। ਭਜਸਤਵੰਗ ਭਜਸਤਵੰਗ ਰਟਸਤਵੰਗ ਠਟਸਤਵੰਗ ਜਿਮੀ ਤੂੰ ਜਮਾ ਤੂੰ ਮਕੀ ਤੂੰ ਮਕਾਂ ਤੂੰ, ਮਹਾਰਾਜ ਸੱਚੇ ਪਾਤਸ਼ਾਹ ਪੜ੍ਹਦੇ ਪੜ੍ਹਦੇ ਜਦੋਂ ਇਕਾਂਤ ਵਿੱਚ ਬੈਠੇ, ਤੂੰ 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 ਦਾ ਪਾਠ ਪ੍ਰਾਰੰਭ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲਿਵ ਜੁੜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਉਚਾਰਨ ਕਰਦੇ ਜਾਣ, ਭਾਈ ਮਨੀ ਸਿੰਘ ਸਾਹਿਬ ਉੱਥੇ ਨਾਲ ਨਾਲ ਲਿਖਦੇ ਜਾਣ। ਸਤਿਗੁਰੂ ਮਹਾਰਾਜ ਹੁਣ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਇੰਨੀ ਕਿਸੇ ਦੇ ਕੋਲ ਹਿੰਮਤ ਨਾ ਪਵੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਾ ਕੇ ਉਠਾਉਣ ਦੀ ਜਾਂ ਹਿਲਾਉਣ ਦੀ। ਮਹਾਰਾਜ ਸੱਚੇ ਪਾਤਸ਼ਾਹ ਤੂੰ ਦਾ ਪਾਠ ਕਰਦੇ ਗਏ, ਭਾਈ ਮਨੀ ਸਿੰਘ ਸਾਹਿਬ ਲਿਖਦੇ ਗਏ ਲਿਖਦੇ ਗਏ ਲਿਖਦੇ ਗਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨੇਤਰ ਖੋਲੇ ਤੇ ਪੁੱਛਦੇ ਨੇ, ਭਾਈ ਮਨੀ ਸਿੰਘ ਸਾਹਿਬ ਜੀ ਦੱਸੋ ਖਾਂ ਵੀ ਕਿੰਨੀ ਕੁ ਵਾਰ ਤੂੰ ਦਾ ਪਾਠ ਹੋ ਗਿਆ ਹੋਵੇਗਾ, ਤੂੰ ਦਾ। ਭਾਈ ਮਨੀ ਸਿੰਘ ਸਾਹਿਬ ਜੀ ਨੇ ਉੱਤਰ ਦਿੱਤਾ ਸਤਿਗੁਰੂ ਜੀ, ਉਹ ਲਗਭਗ 16,000 ਵਾਰੀ 16,000 ਵਾਰੀ ਤੂੰ ਦਾ ਪਾਠ ਲਿਖਿਆ ਗਿਆ ਹੈ। ਮਹਾਰਾਜ ਜੀ ਨੇ ਉੱਥੇ ਵਚਨ ਕੀਤਾ, ਗ੍ਰੰਥ ਵਢਣ ਤੇ ਅਧਿਕ ਡਰਾਓ, ਵੀ ਜੇ ਇਸ ਤਰ੍ਹਾਂ ਤੂੰ ਦੇ ਪਾਠ ਦਾ ਇੱਕ ਵੱਡਾ ਆਕਾਰ ਰੱਖ ਲਿਆ ਤੇ ਪਾਵਨ ਪਵਿੱਤਰ ਬਾਣੀ ਪੋਥੀ ਦਾ ਆਕਾਰ ਵੱਧ ਜਾਏਗਾ। ਬਾਕੀ ਤੇ ਹੜਤਾਲ ਫੇਰ ਕੇ ਮਹਾਰਾਜ ਜੀ ਨੇ ਉੱਥੇ ਫਿਰ 16 ਵਾਰੀ ਰੱਖ ਲਿਆ। ਉੱਥੇ ਜੋ ਪਾਠ ਆਪਾਂ ਪੜ੍ਹਨੇ ਹਾਂ, ਤੂੰ 16 ਵਾਰੀ ਉੱਥੇ ਪਾਠ ਰੱਖ ਲਿਆ। ਇੰਨੀ ਭਾਈ ਮਨੀ ਸਿੰਘ ਜੀਆਂ ਨੂੰ ਕੋਲ ਆਗਿਆ ਸੀ, ਬੜਾ ਇਹਨਾਂ ਦਾ ਪੰਥ ਅੰਦਰ ਸਤਿਕਾਰ ਵੀ ਬਹੁਤ ਸੀ। ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭਪੁਰ ਪਿਆਨਾ ਕਰ ਗਏ, ਉਸ ਤੋਂ ਉਪਰੰਤ ਪੰਥ ਦੇ ਅੰਦਰ ਸਮੇਂ ਸਮੇਂ ਤੇ ਇਹਨਾਂ ਨੇ ਅਥਾਹ ਜਾ ਕੇ ਸੇਵਾਵਾਂ ਨਿਭਾਈਆਂ। ਜਿਵੇਂ ਜਦੋਂ ਦਰਬਾਰ ਸਾਹਿਬ ਕਿਸੇ ਗੱਲੋਂ ਕੋਈ ਬਖੇੜਾ ਖੜਾ ਹੋਇਆ ਤੇ ਗੁਰੂ ਕੇ ਖਾਲਸੇ ਨੇ ਉਸ ਵਕਤ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ, ਕਹਿੰਦੇ ਜਿਹੜੀ ਗੱਲ ਭਾਈ ਮਨੀ ਸਿੰਘ ਨਿਬੇੜ ਦੇਣਗੇ ਸਾਰਿਆਂ ਨੂੰ ਉਹ ਗੱਲ ਮੰਨੀ ਜਾਏਗੀ। ਕਿੰਨਾ ਇਹਨਾਂ ਦਾ ਸਤਿਕਾਰ ਸੀ। ਉਮਰ ਉਸ ਵਕਤ ਜਦੋਂ ਇਹ ਸਾਰੇ ਇਤਿਹਾਸਕ ਘਟਨਾਵਾਂ ਨੇ ਸਾਧ ਸੰਗਤ ਜੀ, ਉਹ ਭਾਈ ਮਨੀ ਸਿੰਘ ਸਾਹਿਬ ਦੀ ਜਿਹੜੀ ਸ਼ਹਾਦਤ ਹੋਈ ਉਹ 90 ਵਰਿਆਂ ਦੇ ਸਨ। ਉਸ ਵਕਤ 90-91 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਜੀਆਂ ਦੀ ਜਦੋਂ ਨਖਾਸ ਚੌਂਕ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। 90 ਵਰਿਆਂ ਦੇ ਪੰਥ ਨੇ ਜਦੋਂ ਵੀ ਕੋਈ ਗੱਲਬਾਤ ਹੋਣੀ ਤੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਯਾਦ ਕਰਨਾ ਤੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਜਿਹੜੀ ਫਿਰ ਉੱਥੇ ਗੱਲ ਕਹਿ ਦੇਣੀ ਤੇ ਪੰਥ ਨੇ ਉਸੇ ਤਰ੍ਹਾਂ ਗੱਲ ਮੰਨ ਲੈਣੀ। ਸੁਣ 1716 ਤੋਂ ਉਪਰੰਤ, ਕਿਉਂਕਿ ਗੁਰੂ ਕਾ ਖਾਲਸਾ ਦਰਬਾਰ ਸਾਹਿਬ ਨਤਮਸਤਕ ਹੁੰਦਾ ਸੀ, ਪਾਬੰਦੀ ਲੱਗ ਗਈ, ਕਈ ਸਾਲ ਉਸ ਥਾਂ ਤੇ ਕੋਈ ਜੁੜ ਨਾ ਸਕੇ। ਨਹੀਂ ਤਾਂ ਗੁਰੂ ਕਾ ਖਾਲਸਾ ਵਿਸਾਖੀ ਤੇ ਆਪਣਾ ਬੰਦੀ ਛੋੜ ਦੀਵਾਲੀ ਦੇ ਦਿਹਾੜੇ ਤੇ ਉਸ ਥਾਂ ਦਰਬਾਰ ਸਾਹਿਬ ਇਕੱਠੇ ਹੁੰਦੇ ਸਨ ਗੁਰਮਤੇ ਹੋਣੇ। ਪਰ ਕਈ ਵਰੇ ਲੰਘ ਗਏ, ਭਾਈ ਮਨੀ ਸਿੰਘ ਸਾਹਿਬ ਜੀ ਨੇ ਸੋਚਿਆ ਵੀ ਇਸ ਤਰੀਕੇ ਦੇ ਨਾਲ ਤਾਂ ਗੁਰੂ ਕਾ ਖਾਲਸਾ ਜੋ ਜੰਗਲਾਂ ਦੇ ਅੰਦਰ ਬੇਲਿਆਂ ਦੇ ਅੰਦਰ ਸਮਾਂ ਪਿਆ ਕੱਟਦਾ ਹੈ ਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਦਦਾਰ ਵੀ ਉਹਨਾਂ ਨੇ ਕੀਤੇ ਇਸ ਤਰ੍ਹਾਂ ਤੇ ਬਿਨਾਂ ਦਰਸ਼ਨ ਦਦਾਰਿਆਂ ਤੋਂ ਸਹਿਕ ਸਹਿਕ ਕੇ ਮਰ ਜਾਣਗੇ। ਉਸ ਵਕਤ ਇਹਨਾਂ ਨੇ ਉਸ ਵਕਤ ਮੁਗਲੀਆ ਸਰਕਾਰ ਦੇ ਨਾਲ ਬੈਠ ਕੇ ਉਹਨਾਂ ਗੱਲਬਾਤ ਕੀਤੀ ਵੀ ਅਸੀਂ ਇਸ ਥਾਂ ਤੇ ਦੀਪਾਵਲੀ ਤੇ ਦੀਵਾਲੀ ਤੇ ਇੱਕ ਜੋੜ ਮੇਲ ਕਰਨਾ ਚਾਹੁੰਦੇ ਹਾਂ। ਉਹਨਾਂ ਇੱਕ ਪਾਸਿਓਂ ਆਗਿਆ ਦੇ ਦਿੱਤੀ, ਇਕੱਲੀ ਆਗਿਆ ਨਹੀਂ ਦਿੱਤੀ, ਇਹਨਾਂ ਕਿਹਾ ਵੀ ਤੁਹਾਨੂੰ ਲਗਭਗ 5000, ਕੋਈ 5000 ਲਿਖਦਾ ਕੋਈ 10000, ਵੀ ਤੁਸੀਂ ਸਾਨੂੰ 10000 ਜਾਂ 5000 ਰੁਪਈਆ ਤੁਸੀਂ ਇਕੱਠਾ ਕਰਕੇ ਦਿਓ, ਤੁਹਾਨੂੰ ਅਸੀਂ ਆਗਿਆ ਦੇ ਦੇਵਾਂਗੇ, ਤੁਹਾਨੂੰ ਜੋੜ ਮੇਲ ਕਰਨ ਦੀ ਇਕੱਠ ਕਰਨ ਦੀ ਆਗਿਆ ਦੇ ਦੇਵਾਂਗੇ। ਭਾਈ ਮਨੀ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ, 5000 ਦੀ ਗੱਲ ਕੋਈ ਨਹੀਂ, ਗੁਰੂ ਕਾ ਖਾਲਸਾ ਆਏਗਾ, ਸਾਰੇ ਇਕੱਠੇ ਹੋਣਗੇ, ਜੋ ਵੀ ਚੜਾਵਾ ਹੋਏਗਾ ਉਹਦੇ ਵਿੱਚੋਂ ਇਸ ਅਸੀਂ ਤਾਰ ਦੇਵਾਂਗੇ। ਪਰ ਵੱਡੀ ਗੱਲ ਬਾਅਦ ਵਿੱਚ ਪਤਾ ਲੱਗ ਗਈ ਕਿ ਸਰਕਾਰ ਨੇ ਸੋਚ ਲਿਆ ਵੀ ਇੱਕ ਪਾਸਿਓਂ ਇਕੱਠੇ ਹੋਣਗੇ, ਦੂਜੇ ਪਾਸਿਓਂ ਆਪਾਂ ਹਮਲਾ ਕਰ ਦਿਆਂਗੇ, ਵੀ ਜ਼ਰੂਰ ਇਹਨਾਂ ਦੇ ਮਗਰ ਆਪਾਂ ਜੰਗਲਾਂ ਵਿੱਚ ਬੇਲਿਆਂ ਵਿੱਚ ਜ਼ਰੂਰ ਲੱਭ ਲੱਭ ਮਾਰਨਾ ਇਹਨਾਂ ਖਾਲਸੇ ਨੂੰ, ਇਹ ਦਰਬਾਰ ਸਾਹਿਬ ਆਉਣਗੇ ਆਪਾਂ ਹਮਲਾ ਕਰਕੇ ਬੈਠਿਆਂ ਦੇ ਉੱਪਰ ਜਾਂ ਜਿੱਦਣ ਸਾਰੇ ਇਕੱਠੇ ਹੋਣਗੇ ਇਹਨਾਂ ਦੀ ਆਪਾਂ ਅਲਖ ਮੁਕਾ ਦਿਆਂਗੇ, ਇਹਨਾਂ ਆਗਿਆ ਦਿੱਤੀ ਤਾਂ। ਤੇ ਭਾਈ ਮਨੀ ਸਿੰਘ ਜੀ ਦੇ ਕੋਲ ਵੀ ਇਹ ਸੋਏ ਪਹੁੰਚ ਗਈ ਵੀ ਇਹਨਾਂ ਦੇ ਜਿਹੜੇ ਨੀਤ ਹੈ ਨਾ ਸਰਕਾਰ ਦੀ ਬਦਲ ਗਈ ਹੈ। ਇਹਨਾਂ ਨੇ ਛੇਤੀ ਉਸੇ ਵਕਤ ਸੁਨੇਹੇ ਰੁਕੇ ਚਿੱਠੀ ਪੱਤਰ ਲਿਖ ਕੇ ਭੇਜੇ ਪਰ ਸਾਰਿਆਂ ਕੋਲ ਨਾ ਪਹੁੰਚ ਸਕੇ। ਗੁਰੂ ਕਾ ਖਾਲਸਾ ਉੱਥੇ ਜੁੜਿਆ, ਇਹਨਾਂ ਹਮਲਾ ਵੀ ਕੀਤਾ ਜਿਹਦੇ ਅੰਦਰ ਬਹੁਤ ਹੱਦ ਤੱਕ ਜਾਨੀ ਨੁਕਸਾਨ ਵੀ ਹੋਇਆ। ਤੇ ਕੁਝ ਦਿਨਾਂ ਬਾਅਦ ਭਾਈ ਮਨੀ ਸਿੰਘ ਜੀ ਦੇ ਕੋਲ ਸੁਨੇਹਾ ਪਹੁੰਚਿਆ ਵੀ ਲਿਆਓ ਸਾਡਾ 5000 ਰੁਪਈਆ। ਭਾਈ ਮਨੀ ਸਿੰਘ ਕਹਿਣ ਲੱਗੇ ਤੁਸੀਂ ਇਕੱਠ ਹੀ ਨਹੀਂ ਹੋਣ ਦਿੱਤਾ, 5000 ਕਾਹਦਾ, ਤੁਸੀਂ ਇਕੱਠ ਹੋਣ ਹੀ ਨਹੀਂ ਦਿੱਤਾ, ਤੁਹਾਡੀ ਨੀਤ ਬਦਲ ਗਈ। ਇਹਨਾਂ ਕਿਹਾ ਅਸੀਂ ਤੁਹਾਨੂੰ ਆਗਿਆ ਦਿੱਤੀ ਸੀ, ਸਾਨੂੰ ਇਸ ਗੱਲ ਦਾ ਪਤਾ ਨਹੀਂ, ਤੁਸੀਂ ਸਾਨੂੰ 5000 ਜੋ ਤੁਸੀਂ ਸਾਡੇ ਨਾਲ ਗੱਲ ਮੁਕਰਰ ਕੀਤੀ ਸੀ ਤੁਸੀਂ ਸਾਨੂੰ ਉਹ ਦਿਓ। ਭਾਈ ਮਨੀ ਸਿੰਘ ਜੀ ਨੇ ਨਾ ਕੀਤੀ। ਭਾਈ ਮਨੀ ਸਿੰਘ ਜੀ ਦੇ ਨਾਲ ਭਾਈ ਗੁਲਜ਼ਾਰ ਸਿੰਘ, ਭਾਈ ਬਚਿੱਤਰ ਸਿੰਘ ਤੇ ਹੋਰ ਗੁਰੂ ਕੇ ਜਿਹੜੇ ਸਨ ਭਾਈ ਭੂਪਤ ਸਿੰਘ ਜੀ ਅਤੇ ਹੋਰ ਵੀ ਗੁਰੂ ਕੇ ਸਿੰਘ, ਇਹਨਾਂ ਨੂੰ ਪਕੜ ਕੇ ਲਾਹੌਰ ਲੈ ਗਏ। ਲਗਭਗ ਸਨ 1734 ਜਾਂ 1737 ਦੇ ਕਰੀਬ ਦੀ ਇੱਥੇ ਦੀ ਇਹ ਘਟਨਾਵਾਂ ਹਨ। ਹੁਣ ਭਾਈ ਮਨੀ ਸਿੰਘ ਜੀ ਦਾ ਪਕੜੇ ਜਾਣਾ ਉਸ ਵਕਤ ਕਿਉਂਕਿ ਸਾਰਿਆਂ ਨਾਲੋਂ ਵੱਧ ਪੜ੍ਹੇ ਲਿਖੇ, ਜੇ ਸਿੱਖ ਸਕੋਲਰ ਕਹਿ ਲਈਏ, ਸਿੱਖ ਵਿਦਵਾਨ ਕਹਿ ਲਈਏ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਰੁਤਬਾ ਸੀ ਆਪਣੇ ਸਮੇਂ ਅੰਦਰ, ਭਾਈ ਮਨੀ ਸਿੰਘ ਜੀ ਦਾ ਵੀ ਉਸੇ ਤਰ੍ਹਾਂ ਸੀ। ਇਹਨਾਂ ਨੇ ਬੜੇ ਵਿਦਵਾਨ ਸਨ, ਕੋਈ ਵੀ ਪੰਥ ਦੇ ਅੰਦਰ ਕੋਈ ਵੀ ਗੁੰਝਲ ਆਉਣੀ ਅੜਾਉਣੀ ਆਉਣੀ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਹੱਲ ਕਰ ਦੇਣਾ। ਭਾਈ ਮਨੀ ਸਿੰਘ ਜੀ ਨੂੰ ਜਦੋਂ ਪਕੜ ਕੇ ਲੈ ਕੇ ਗਏ ਲਾਹੌਰ, ਸਾਰੇ ਜਿਤਨੇ ਉੱਥੇ ਗੁਰੂ ਕਾ ਖਾਲਸਾ ਵੱਸਦਾ ਸੀ ਲਾਹੌਰ, ਪਤਾ ਲੱਗਾ ਵੀ 5000 ਦੀ ਗੱਲ ਉਹਨਾਂ 10000 ਰੁਪਈਆ ਇਕੱਠਾ ਕਰ ਲਿਆ ਰਾਤੋ ਰਾਤ। ਤੇ ਮਿਲ ਕੇ ਭਾਈ ਜੀ ਨੂੰ ਲੱਗੇ ਕਹਿਣ, ਭਾਈ ਮਨੀ ਸਿੰਘ ਜੀ ਨੂੰ ਵੀ ਤੁਸੀਂ ਅਸੀਂ ਰੁਪਈਏ ਭਰਨੇ ਆ, ਜਿੰਨੇ ਇਹਨਾਂ ਨੇ ਟਕੇ ਇਤਿਹਾਦਕ ਜੋ ਵੀ ਉਸ ਵਕਤ ਦੀ ਕਰੰਸੀ ਸੀ ਰਜਤਪਨ ਸੀ ਟਕੇ ਸਨ, ਕਹਿੰਦੇ ਅਸੀਂ ਭਰਨੇ ਆ ਰੁਪਈਏ, ਤੁਸੀਂ ਹਾਮੀ ਭਰੋ। ਭਾਈ ਮਨੀ ਸਿੰਘ ਜੀ ਨੇ ਕਿਹਾ, ਕਹਿੰਦੇ ਗੱਲ ਅੱਜ ਇਹਨਾਂ ਦੇ ਰੁਪਈਆਂ ਦੀ ਨਹੀਂ, ਗੱਲ ਰੁਪਈਆਂ ਦੀ ਨਹੀਂ, ਗੱਲ ਤਾਂ ਇਹਨਾਂ ਦੀ ਨੀਤ ਦੀ ਹੈ। ਇਹਨਾਂ ਨੇ ਇਕੱਠ ਨਹੀਂ ਹੋਣ ਦਿੱਤਾ, ਇਹ ਵੀ ਲਿਖਿਆ ਕਿ ਉਹਨਾਂ ਨੇ ਰੁਪਈਏ ਇਕੱਠੇ ਕਰ ਲਏ। ਭਾਈ ਮਨੀ ਸਿੰਘ ਜੀ ਨੇ ਨਾ ਕਰ ਦਿੱਤੀ ਵੀ ਗੁਰੂ ਕੀ ਗੋਲਕ ਦਾ ਰੁਪਈਆ ਮੇਰੀ ਜਾਨ ਦੇ ਉੱਪਰੋਂ ਇਸ ਤਰ੍ਹਾਂ ਤੁਸੀਂ ਖਰਾਬ ਨਹੀਂ ਕਰਨਾ। ਤੇ ਆਰਬਲਾ ਕਿਤਨੀ ਹੈ ਸਾਧ ਸੰਗਤ ਜੀ, ਉਹ 90-91 ਸਾਲਾਂ ਦੇ ਹਨ, 90 ਸਾਲਾਂ ਦੇ, ਜਦੋਂ ਇਹ ਪਰਚੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਉੱਪਰ ਪਏ। ਕੈਸਾ ਇਹਨਾਂ ਦਾ ਪਰਿਵਾਰ, ਸਮੁੱਚਾ ਜਿਹੜਾ ਪਰਿਵਾਰ ਲਗਭਗ 52-55 ਦੇ ਕਰੀਬ ਕਰੀਬ ਘਰ ਦੇ ਅੰਦਰ ਸ਼ਹਾਦਤਾਂ ਦੇ ਜਾਮ ਪੀਤੇ, ਸਾਰਾ ਸਰਬੰਧ ਪਰਿਵਾਰ ਹੀ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਉੱਪਰੋਂ ਕੁਰਬਾਨ ਕਰ ਦਿੱਤਾ। ਇਹਨਾਂ ਦੇ ਪੁੱਤਰਾਂ ਦੇ ਵਿੱਚੋਂ ਜੋ 12 ਭਰਾ ਤੇ ਇਹਨਾਂ ਦੇ ਆਪਣੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਦੀ ਸ਼ਹਾਦਤ ਆਪਣੀ ਮੌਤ ਕੁਦਰਤਨ ਮੌਤ ਸੀ, ਜਿੰਤਨੇ ਬਾਕੀ ਸਨ ਸਤਿਗੁਰੂ ਜੀਆਂ ਦੇ ਘਰ ਤੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਨੀ ਸਿੰਘ ਜੀਆਂ ਦੇ ਪਰਿਵਾਰ ਨੇ। ਸਮਾਂ ਆ ਗਿਆ ਨਖਾਸ ਚੌਂਕ ਦੇ ਅੰਦਰ, ਪੰਥ ਪ੍ਰਕਾਸ਼ ਦੇ ਅੰਦਰ ਹੀ ਅਗਾਂਹ ਆਪਾਂ ਪੜਾਂਗੇ। ਇੱਕ ਥਾਂ ਤੇ ਮੁਗਲੀਆ ਸਰਕਾਰ ਨੇ ਹਾਰ ਪਿੱਟ ਕੇ ਇੰਨੀ ਗੱਲ ਕਹਿ ਦਿੱਤੀ ਵੀ ਗੁਰੂ ਕੇ ਖਾਲਸੇ ਨੂੰ ਵੀ ਸਾਨੂੰ ਦੱਸ ਤਾਂ ਦਿਓ ਵੀ ਅਸੀਂ ਤੁਹਾਡੇ ਉੱਪਰ ਕਿਹੜਾ ਕਾਨੂੰਨ ਲਾਈਏ, ਕਿਹੜਾ ਹੀ ਤੁਹਾਨੂੰ ਸਜ਼ਾ ਦਈਏ ਵੀ ਜਿਸ ਸਜ਼ਾ ਦੇ ਤਹਿਤ ਅਸੀਂ ਤੁਹਾਨੂੰ ਡਰਾ ਸਕੀਏ। ਅੱਗਾਂ ਲਾ ਕੇ ਵੇਖ ਲਈਆਂ, ਪਾਣੀ ਵਿੱਚ ਡੋਬ ਕੇ ਅਸੀਂ ਵੇਖ ਲਿਆ, ਤੁਹਾਨੂੰ ਚਰਖੜੀਆਂ ਦੇ ਉੱਪਰ ਚੜਾ ਕੇ ਵੇਖ ਲਿਆ, ਬੰਦ ਬੰਦ ਕੱਟ ਕੇ ਤੁਹਾਡੇ ਵੇਖ ਲਏ, ਸਾਨੂੰ ਤੁਸੀਂ ਕੋਈ ਲਾ ਕਾਨੂੰਨ ਕੋਈ ਧਾਰਾ ਦੱਸ ਦਿਓ ਜਿਹੜੀ ਧਾਰਾ ਸੀ ਤੁਹਾਡੇ ਤੇ ਲਾਈਏ। ਕੈਸਾ ਬਿਖੜਾ ਸਮਾਂ ਸੀ ਉਸ ਵਕਤ, ਤੇ ਭਾਈ ਮਨੀ ਸਿੰਘ ਸਾਹਿਬ ਜੀਆਂ ਦੇ ਉੱਪਰ ਜਿਹੜਾ ਇਹਨਾਂ ਨੇ ਉਸ ਵਕਤ ਕਾਜ਼ੀ ਨੇ ਫਤਵਾ ਲਾਇਆ, ਭਾਈ ਮਨੀ ਸਿੰਘ ਸਾਹਿਬ ਜੀਆਂ ਦੇ ਉੱਪਰ ਫਤਵਾ ਲਾਇਆ ਬੰਦ ਦਰ ਬੰਦ ਜੁਦਾ ਕਰ ਦੰਦ, ਇਹਨਾਂ ਦੇ ਬੰਦ ਬੰਦ ਕੱਟਣ ਦਾ। ਇਸ ਤਰੀਕੇ ਨਾਲ ਇਹਨਾਂ ਦੀ ਜੋ ਭਾਈ ਗੁਲਜ਼ਾਰ ਸਿੰਘ ਸਨ ਨਾਲ ਇਹਨਾਂ ਦੇ, ਇਹਨਾਂ ਤੋਂ ਪਹਿਲਾਂ ਉਹਨਾਂ ਦੀ ਸ਼ਹਾਦਤ ਹੋਈ, ਪੁੱਠੀ ਖਲ ਭਾਈ ਗੁਲਜ਼ਾਰ ਸਿੰਘ ਦੀ ਲਾਈ ਗਈ। ਇੱਕ ਇਤਿਹਾਸ ਅੰਦਰ ਭਾਈ ਜੈ ਸਿੰਘ ਜੀ ਖਲਕਟ ਆਪਾਂ ਉਹਨਾਂ ਦਾ ਪੜ੍ਹਨੇ ਹਾਂ, ਭਾਈ ਮਨੀ ਸਿੰਘ ਜੀਆਂ ਦੇ ਨਾਲ ਭਾਈ ਗੁਲਜ਼ਾਰ ਸਿੰਘ ਉਹਨਾਂ ਦੀ ਸ਼ਹਾਦਤ ਹੋਈ, ਉਹਨਾਂ ਦੀ ਪੁੱਠੀ ਖਲ ਲਾਈ ਗਈ। ਭਾਈ ਮਨੀ ਸਿੰਘ ਜੀਆਂ ਦੇ ਉੱਪਰ ਜਿਹੜਾ ਫਤਵਾ ਇਹਨਾਂ ਭਾਵ ਜੋ ਲਾਇਆ, ਜਾਂ ਤੇ ਦੀਨੇ ਇਸਲਾਮ ਵਿੱਚ ਆਓ ਜਾਂ ਤੁਸੀਂ ਆਪਣੀ ਤੁਹਾਡੀ ਜਾਨ ਖਲਾਸੀ ਕਰ ਦਿੱਤੀ ਜਾਏਗੀ। ਭਾਈ ਮਨੀ ਸਿੰਘ ਜੀ ਹੁਣ ਇਹਨਾਂ ਬਾਤਾਂ ਤੋਂ ਕਿੱਥੇ ਉਹ ਡੋਲਣ ਵਾਲੇ ਜਿਨ੍ਹਾਂ ਆਪਣਾ ਸਾਰਾ ਸਰਬੰਸ ਪਰਿਵਾਰ ਜੋ ਆਪਣਾ ਉਹਨਾਂ ਨੇ ਸਤਿਗੁਰੂ ਜੀਆਂ ਦੇ ਘਰ ਦੀ ਸੇਵਾ ਵਿੱਚ ਲਾਇਆ। ਭਾਈ ਮਨੀ ਸਿੰਘ ਜੀ ਹੁਣ ਪਾਠ ਪ੍ਰਾਰੰਭ ਕਰਦੇ ਨੇ। ਆਪਾਂ ਇਹੋ ਪੜ੍ਹਨੇ ਆ ਕਿ ਜਿਸ ਵਕਤ ਇੱਕ ਪਾਸੇ ਕਾਜ਼ੀ ਟਕਵਾ ਲੈ ਕੇ ਬੈਠ ਗਿਆ, ਤਿੱਖਾ ਕਰਨ ਲੱਗਾ, ਪੱਥਰੀ ਦੇ ਉੱਪਰ ਰਗੜਨ ਲੱਗਾ, ਭਾਈ ਮਨੀ ਸਿੰਘ ਸਾਹਿਬ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਨੇ ਪ੍ਰਾਰੰਭ ਕਰ ਲਿਆ। ਜਿਸ ਵਕਤ ਉਹਨੇ ਪਹਿਲਾ ਟੱਕ ਭਾਈ ਮਨੀ ਸਿੰਘ ਸਾਹਿਬ ਦੇ ਗੁੱਟ ਦੇ ਉੱਪਰ ਲਾਉਣ ਲੱਗੇ, ਭਾਈ ਮਨੀ ਸਿੰਘ ਜੀਆਂ ਨੇ ਹੱਥ ਪਿਛਾ ਖਿੱਚ ਲਿਆ, ਜਲਾਦ ਲੱਗਾ, ਕਹਿਣ ਬਾਬਾ ਕੀ ਗੱਲ, ਡਰ ਗਿਆ, ਅਜੇ ਤੇ ਮੈਂ ਵਾਰ ਵੀ ਨਹੀਂ ਕੀਤਾ। ਭਾਈ ਮਨੀ ਸਿੰਘ ਜੀ ਦਾ ਉੱਤਰ ਸੀ, ਡਰਿਆ ਨਹੀਂ, ਜਿਹੜਾ ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਤੂੰ ਆਪਣਾ ਹੁਕਮ ਸਹੀ ਤਰੀਕੇ ਨਾਲ ਮੰਨ। ਕਹਿੰਦੇ ਮੈਨੂੰ ਮੇਰੇ ਮਾਲਕ ਦਾ ਹੁਕਮ, ਮੈਂ ਮੰਨ ਰਿਹਾ, ਬੰਦ ਬੰਦ ਕਰਕੇ ਕੱਟ ਰਿਹਾ। ਉਹਨਾਂ ਕਿਹਾ ਬੰਦ ਫਿਰ ਗੁੱਟ ਤੋਂ ਨਹੀਂ, ਬੰਦ ਤਾਂ ਫਿਰ ਉਂਗਲਾਂ ਤੋਂ ਪ੍ਰਾਰੰਭ ਹੁੰਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀਆਂ ਦੇ ਬਾਬਤ ਕਿਸੇ ਕਵੀ ਨੇ ਉਸ ਵਕਤ ਜਿਹੜੀਆਂ ਸਤਰਾਂ ਲਿਖੀਆਂ, ਸਾਧ ਸੰਗਤ ਜੀਓ ਸਟੇਜ ਤੇ ਬੈਠ ਕੇ ਇਤਿਹਾਸ ਦੀ ਕਥਾ ਕਰਨੀ ਹੋਰ ਹੈ, ਕਦੇ ਨਹੁੰ ਵੱਢਦਿਆਂ ਕੱਚਾ ਨਹੁੰ ਵੀ ਕਦੇ ਵੱਢਿਆ ਜਾਏ, ਕਈ ਦਿਨ ਨਹੁੰ ਕੱਟਣ ਦੀ ਜਿਹੜੀ ਪੀੜ ਤੰਗ ਕਰਦੀ ਰਹਿੰਦੀ ਹੈ। ਅੱਜ ਇਤਿਹਾਸ ਆਪਾਂ ਉਹਨਾਂ ਦਾ ਪੜ੍ਹ ਰਹੇ ਹਾਂ ਜਿਨ੍ਹਾਂ ਆਪਣਾ ਆਪ ਕੁਰਬਾਨ ਕਰ ਦਿੱਤਾ ਸਤਿਗੁਰੂ ਜੀਆਂ ਦੇ ਘਰ ਤੋਂ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਲਿਖਿਆ, ਭਾਈ ਮਨੀ ਸਿੰਘ ਸਾਹਿਬ ਬੈਠ ਗਏ, ਜਲਾਦ ਬੈਠ ਗਿਆ। ਇਤਿਹਾਸ ਅੰਦਰ ਤੁਸੀਂ ਇੱਕ ਹੋਰ ਵੀ ਆਪਾਂ ਅਜਬ ਬਾਤ ਪੜ੍ਹਨੇ ਆ, ਜੇ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ ਜਲਾਦ ਜਲਾਲੂਦੀਨ ਸੈਯਦ ਜਲਾਲੂਦੀਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਵੀ ਕਰਨ ਲੱਗਾ, ਸਤਿਗੁਰੂ ਜੀ ਉਹਨਾਂ ਨੂੰ ਕਿਤੇ ਫਿਟਕ ਨਹੀਂ ਮਾਰੀ ਵੀ ਤੇਰਾ ਮਾੜਾ ਹੋਵੇ, ਮਹਾਰਾਜ ਜੀ ਉਹਦਾ ਵੀ ਭਲਾ ਮੰਗਦੇ ਗਏ। ਪੰਜਵੇਂ ਪਾਤਸ਼ਾਹ ਤੱਤੀ ਲੋਹ ਦੇ ਉੱਪਰ ਬੈਠੇ ਤਾਂ ਵੀ ਭਲਾ ਮੰਗਦੇ ਗਏ। ਅੱਜ ਭਾਈ ਮਨੀ ਸਿੰਘ ਨਖਾਸ ਚੌਂਕ ਦੇ ਅੰਦਰ ਬੈਠੇ ਨੇ, ਦੂਰ ਦੂਰ ਤੱਕ ਲੋਕ ਬੈਠੇ ਵੇਖ ਰਹੇ ਨੇ। ਨਖਾਸ ਚੌਂਕ ਘੋੜਿਆਂ ਵਾਲੀ ਮੰਡੀ ਉੱਥੇ ਲੱਗਦੀ ਸੀ ਵੀ ਲੋਕ ਵੱਡੀ ਗਿਣਤੀ ਵਿੱਚ ਆਉਣ ਵੇਖ ਕੇ ਡਰ ਜਾਣ ਸਾਡੇ ਜ਼ੁਲਮੋ ਸਿਤਮ ਨੂੰ, ਲੋਕ ਤਰਾ ਤਰਾ ਕਰ ਉੱਠਣ, ਤਾਂ ਉਹਨਾਂ ਨੇ ਨਖਾਸ ਚੌਂਕ ਉਹਨਾਂ ਨੇ ਥਾਂ ਚੁਣੀ ਸੀ ਵੀ ਇਸ ਥਾਂ ਤੇ ਬਿਠਾ ਕੇ ਸ਼ਹੀਦ ਕੀਤਾ ਜਾਏਗਾ ਲੋਕਾਂ ਦੇ ਅੰਦਰ, ਸਾਰਿਆਂ ਦੇ ਅੰਦਰ। ਭਾਈ ਮਨੀ ਸਿੰਘ ਵੇਖ ਕੇ ਜਾਂ ਇਹਨਾਂ ਦੇ ਨਾਲ ਦੇ ਸਾਥੀ ਵੇਖ ਕੇ, ਹੋਰ ਵੀ ਜਿਹੜੇ ਕੋਈ ਵਸਦੇ ਨੇ ਸਿੱਖ ਵੇਖ ਕੇ ਡਰ ਜਾਣਗੇ, ਭਾਈ ਮਨੀ ਸਿੰਘ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨ ਤੇ ਬੈਠੇ ਹੋਏ ਜਿਵੇਂ ਜਲਾਦ ਦੇ ਨਾਲ ਗੱਲਾਂ ਕਰਦੇ ਨੇ, ਅੰਗ ਅੰਗ ਤੇ ਕਾਤਲ ਮੇਰੇ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਉਹਨੇ ਤਾਂ ਡਰਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਵੀ ਤੁਹਾਨੂੰ ਇਹਨੇ ਕਿੰਨੇ ਇਹ ਬਾਤਾਂ, ਕੀ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਵੇਖੋ ਮੈਂ ਤੁਹਾਨੂੰ ਮਾਰਨ ਵਾਸਤੇ ਆਇਆ, ਮਾਰਨਾ ਵੀ ਸੌਖੇ ਢੰਗ ਨਾਲ ਨਹੀਂ, ਹੌਲੀ ਹੌਲੀ ਕਰਕੇ ਤੁਹਾਡੇ ਬੰਦ ਦਰ ਬੰਦ ਜੁਦਾ ਕਰ ਦੰਦ, ਤੁਹਾਡੇ ਅੰਗ ਅੰਗ ਕੱਟੇ ਜਾਣੇ ਨੇ, ਤੇ ਤੁਹਾਨੂੰ ਡਰ ਨਹੀਂ ਪਿਆ ਲੱਗਦਾ ਇਸ ਗੱਲ ਦਾ? ਤੁਹਾਨੂੰ ਇਹ ਕਿੱਥੋਂ ਸਿੱਖਿਆ ਮਿਲੀ? ਤੁਹਾਨੂੰ ਇਹ ਜਿਹੜੀ ਸਪਿਰਿਟ, ਤੁਹਾਨੂੰ ਇਹ ਚਾਉ ਕਿੱਥੋਂ ਪੈਦਾ ਹੋਇਆ? ਅਗਲਾ ਪਦਾ ਉਹਨਾਂ ਪੜਿਆ, ਸੂਲ ਸਰਾਹੀ ਅੰਜਰ ਪਿਆਲਾ, ਜਿਸ ਨੇ ਆਖ ਸੁਣਾਇਆ ਹੈ ਬਿੰਗ ਕਸਾਈਆਂ ਦਾ ਸਹਿਣਾ, ਜਿਸ ਨੇ ਸੱਦ ਇਸ਼ਕ ਦਾ ਲਾਇਆ ਹੈ, ਉਸ ਮੁਰਸ਼ਦ ਦੇ ਚੇਲੇ ਹਾਂ, ਅਸੀਂ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਫਿਰ ਡਰ ਗਿਆ, ਜਲਾਦ ਲੱਗਾ ਕਹਿਣ ਵੀ ਇੰਨਾ ਤੁਹਾਨੂੰ ਚਾਹੋ, ਤੁਹਾਨੂੰ ਡਰ ਇਸ ਬਾਤ ਦਾ ਨਹੀਂ? ਭਾਈ ਮਨੀ ਸਿੰਘ ਜੀ ਦਾ ਉੱਤਰ ਸੀ ਵੀ ਮੈਨੂੰ ਚਲੋ ਮੈਂ ਕਤਲ ਹੋਣ ਵਾਸਤੇ ਆਇਆ, ਚਲੋ ਮੈਂ ਤਾਂ ਕਤਲ ਹੋਣਾ, ਤੂੰ ਮੈਨੂੰ ਕਤਲ ਕਰਨਾ ਹੈ, ਕਿ ਤੈਨੂੰ ਡਰ ਨਹੀਂ ਲੱਗਦਾ? ਜੇ ਮਰਨਾ ਸੌਖਾ ਨਹੀਂ ਤੇ ਮਾਰਨਾ ਵੀ ਕਿਹੜਾ ਸੌਖਾ ਹੈ? ਤੂੰ ਮੈਨੂੰ ਮਾਰਨ ਵਾਸਤੇ ਆਇਆ, ਤੈਨੂੰ ਡਰ ਨਹੀਂ? ਉਹਨੇ ਕਿਹਾ ਬਾਬਾ ਮੈਨੂੰ ਤਾਂ ਇਹਦੇ ਵੱਟੇ ਮੇਰਾ ਪਰਿਵਾਰ ਪੂਰਤੀ, ਮੈਨੂੰ ਪੈਸਾ ਧਨ ਇਤਿਆਦਕ ਮਿਲ ਜਾਏਗਾ, ਜਦੋਂ ਮੈਂ ਸ਼ਾਮ ਨੂੰ ਤੁਹਾਡੇ ਸਰੀਰ ਦੀਆਂ ਬੋਟੀਆਂ ਟੋਕਰੇ ਵਿੱਚ ਪਾ ਕੇ ਲੈ ਕੇ ਜਾਵਾਂਗਾ, ਉਹਦੇ ਵੱਟੇ ਅਨਾਜ ਮੈਨੂੰ ਮਿਲੇਗਾ। ਬਾਬਾ ਤੈਨੂੰ ਕੀ ਮਿਲੇਗਾ? ਮੈਨੂੰ ਤਾਂ ਇਹਦੇ ਇਵਜਾਨੇ ਪੈਸਾ ਮਿਲੇਗਾ, ਬਾਬਾ ਤੈਨੂੰ ਕੀ ਮਿਲੇਗਾ? ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਉਂਦਾ ਹੈ, ਮੈਂ ਜੀਵਨ ਦਾ ਮੰਗਤ, ਭਾਈ ਮਨੀ ਸਿੰਘ ਉੱਤਰ ਦੇ ਰਹੇ ਨੇ, ਮੈਂ ਜੀਵਨ ਦਾ ਮੰਗਤ ਤਿਸ ਨੂੰ ਪਿਆਰ ਰਿਝਾਉਂਦਾ ਹਾਂ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਪ੍ਰਾਰੰਭ ਕੀਤਾ, ਕਾਤਲ ਨੇ, ਜਲਾਦ ਨੇ ਬੰਦ ਦਵਾਰ ਬੰਦ ਜੁਦਾ ਕਰ ਦੰਦ, ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ, ਭਾਈ ਮਨੀ ਸਿੰਘ ਜੀ ਦੇ ਸਰੀਰ ਦੇ ਬੰਦ ਬੰਦ ਉਹਨਾਂ ਦੇ ਜੁਦਾ ਕਰਕੇ ਭਾਈ ਮਨੀ ਸਿੰਘ ਜੀ ਨੂੰ ਨਖਾਸ ਚੌਂਕ ਦੇ ਅੰਦਰ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ। ਸੂਰਾ ਸੋ ਪਹਿਚਾਨੀ ਆ, ਸੂਰਾ ਸੋ ਪਹਿਚਾਨੀ ਆ, ਸੂਰਾ
ਸੋ ਪਹਿਚਾਨੀ ਹੈ, ਸੂਰਾ ਸੋ ਪਹਿਚਾਨੀ ਹੈ,
ਜੋ ਲੜਾ ਦੀਨ ਕੇ ਹੇਤ, ਜੋ ਲੜਾ ਦੀਨ ਕੇ ਹੇਤ,
ਜੋ ਲੜਾ ਦੀਨ ਕੇ ਹੇਤ, ਜੋ ਲੜੇ ਦੀਨ ਕੇ,
ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ
ਕਟ ਮਰੈ, ਪੁਰਜਾ ਪੁਰਜਾ ਕਟ ਮਰੈ,
ਕਬੂ ਨਾ ਛੱਡ ਖੇਤ, ਕਬੂ ਨਾ ਛੱਡ ਖੇਤ,
ਕਬੂ ਨਾ ਛੱਡ ਖੇਤ, ਕਬੂ ਨਾ ਛੱਡ ਖੇਤ।
ਸੋ ਐਸੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ। ਸੋ ਆਓ ਲੜੀਵਾਰ ਪਾਵਨ ਪਵਿੱਤਰ ਇਤਿਹਾਸ ਜਿੱਥੇ ਕੱਲ੍ਹ ਸਮਾਪਤੀ ਹੋਈ ਸੀ, ਸਰਹੰਦ ਚੱਪੜ ਚਿੜੀ ਦਾ ਮੈਦਾਨ ਪੱਕ ਚੁੱਕਿਆ ਹੈ। ਸੂਬਾ ਸਰਹੰਦ ਨੇ ਇੱਕ ਪਾਸੇ ਜਿਤਨੀਆਂ ਉਹਦੀਆਂ ਤੋਪਾਂ ਸਨ, ਲਗਭਗ 70 ਦੇ ਕਰੀਬ ਉਹਨੇ ਤੋਪਾਂ ਆਪਣੀਆਂ ਬੀੜੀਆਂ ਹੋਈਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਤਥਾ ਨਾਲ ਉਹਨਾਂ ਦੇ ਸੈਨਿਕ ਦੂਸਰੇ ਪਾਸੇ ਨੇ। ਇੱਥੋਂ ਤੱਕ ਕੱਲ੍ਹ ਆਪਾਂ ਸਮਾਪਤੀ ਕੀਤੀ ਸੀ। ਮਨ ਬਿਰਤਿਆਂ ਗਾਗਰ ਕਰਦਿਆਂ ਉਚਾਰਨ ਕਰੋ ਜੀ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਜ ਸਿੰਘ ਓ ਸ਼ਾਮ ਸਿੰਘ ਸਤਿਗੁਰ ਦਏ ਜੋ ਸਾਥ।
ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੂੰ ਦੱਖਣ ਦੀ ਧਰਤੀ ਤੋਂ ਤੋਰਿਆ, ਥਾਪੜਾ ਦੇ ਕੇ ਪੰਜ ਤੀਰ ਬਖਸ਼ ਕੇ ਭਾਈ ਬਾਜ ਸਿੰਘ, ਭਾਈ ਸ਼ਾਮ ਸਿੰਘ ਇਹ ਨਾਲ ਦੱਖਣ ਦੀ ਧਰਤੀ ਤੋਂ ਸਤਿਗੁਰੂ ਜੀਆਂ ਦੇ ਭੇਜੇ ਹੋਏ ਬਾਬਾ ਜੀਆਂ ਦੇ ਨਾਲ ਪਹੁੰਚੇ ਸਾਰਾ।
ਸਭ ਹਿੰਨ ਮਿਲ ਕੇ ਯੋਂ ਕਹਿਓ, ਜੋੜ ਜੋੜ ਕੇ ਹਾਥ।
ਰਣ ਤੱਤੇ ਅੰਦਰ ਜਿਸ ਵਕਤ ਬਾਬਾ ਜੀ ਇੱਕ ਪਾਸੇ ਉੱਚੀ ਟਿੱਬੀ ਉੱਪਰ ਬੈਠ ਗਏ, ਰਣ ਤੱਤੇ ਅੰਦਰ ਆਣ ਕੇ ਭਾਈ ਬਾਜ ਸਿੰਘ, ਭਾਈ ਸ਼ਾਮ ਸਿੰਘ ਨੇ ਆਣ ਕੇ ਬਾਬਾ ਜੀਆਂ ਨੂੰ ਬੇਨਤੀ ਕੀਤੀ ਕਿ ਆਓ, ਸਾਡੇ ਪੈਰ ਪਏ ਉਖੜਦੇ ਨੇ, ਤੁਸੀਂ ਵੀ ਆਓ ਉੱਠ ਕੇ ਔਰ ਨਾਲ ਆਣ ਕੇ ਤੁਸੀਂ ਸਾਡੀ ਸਹਾਇਤਾ ਵਿੱਚ ਆਣ ਕੇ ਜੁੜੋ।
ਚੋ ਭਾਈ ਤੁਮ ਬਿਨ ਹਮ ਤੇ ਲਰਿਓ ਨਾ ਜਾਈ।
ਬਾਬਾ ਜੀ ਅਗਵਾਈ ਕਰੋ, ਤੁਹਾਡੇ ਤੋਂ ਬਿਨਾ ਪੈਰ ਨਹੀਂ ਪਏ ਲੱਗਦੇ, ਤੁਹਾਡੇ ਤੋਂ ਬਿਨਾ ਲੜਿਆ ਨਹੀਂ ਜਾ ਰਿਹਾ।
ਸੀਸ ਤੁਮ ਟਿਗਦੇ ਲਗਾਈ।
ਅਸੀਂ ਵੀ ਪੈਰ ਪਿਛਾਂ ਨੂੰ ਨਹੀਂ ਪਾਉਂਦੇ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਅਗਾਂ ਇੱਕ ਵਾਰੀ ਹੋਵੋ, ਅਸੀਂ ਆਪਣੇ ਰਣ ਤੱਤੇ ਅੰਦਰ ਆਪਾ ਆਪ ਵਾਰ ਦੇਵਾਂਗੇ।
ਖੜਿਓ ਖਾਲਸੋ ਔਰ ਗਏ ਪਰਾਈ।
ਬਾਬਾ ਜੀ ਹੁਣ ਰਣ ਤੱਤੇ ਅੰਦਰ ਖਲੋਤਾ ਕੱਲਾ ਖਾਲਸਾ ਹੈ, ਬਾਕੀ ਜਿਤਨੇ ਧਾੜਵੀ ਲੁਟੇਰੇ ਇਤਿਆਦਕ ਆਏ ਸਨ ਸਾਰੇ ਨੱਠ ਗਏ, ਜਿਤਨੇ ਨਾਲ ਜੁੜੇ ਸਨ ਵੀ ਕੱਲੇ ਲੁੱਟਾਂ ਖੋਹਾਂ ਕਰਨ ਵਾਲੇ ਡਾਕੂ ਚੋਰ ਲੁਟੇਰੇ ਇਤਿਆਦਕ, ਉਹ ਤਾਂ ਜਦੋਂ ਪਹਿਲੀ ਉਹਨਾਂ ਉਧਰੋਂ ਵਜ਼ੀਰ ਖਾਂ ਨੇ ਤੋਪਾਂ ਚਲਵਾਈਆਂ, ਉਹ ਤਾਂ ਪਹਿਲੀ ਗੜਗੜਾਹਟ ਸੁਣਦਿਆਂ ਸਾਰੀ ਨੱਠ ਗਏ ਉਸ ਥਾਂ ਤੋਂ ਰਣ ਤੱਤੇ ਵਿੱਚੋਂ। ਹੁਣ ਤਾਂ ਇੱਥੇ ਉਹ ਖਲੋਤੇ ਨੇ ਜਿਹੜੇ ਘਰੋਂ ਇਹਨਾਂ ਆਪਣੇ ਹਿਰਦੇ ਅੰਦਰ ਧਾਰ ਕੇ ਆਏ ਨੇ ਵੀ ਅਸੀਂ ਰਣ ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣਾ ਹੀ ਪੀਣਾ ਹੈ। ਬਾਬਾ ਜੀ ਉੱਠੋ ਆਓ ਤੁਸੀਂ ਸਾਡੇ ਨਾਲ,
ਭਾਵੇਂ ਰਾਖੋ ਭਾਵੇਂ ਦਿਓ ਮਰਾਈ।
ਹੁਣ ਬਾਬਾ ਜੀ ਖੇਡ ਤੁਹਾਡੇ ਹੱਥੇ, ਭਾਵੇਂ ਤੁਸੀਂ ਸਾਨੂੰ ਰੱਖ ਲਵੋ ਤੇ ਭਾਵੇਂ ਤੁਸੀਂ ਸਾਨੂੰ ਮਾਰ ਦਿਓ।
ਹਮ ਭੱਜ ਜਾਵਨ ਨੈ ਕਉ ਠੋਰ।
ਸਾਨੂੰ ਤਾਂ ਹੋਰ ਥਾਂ ਵੀ ਨਹੀਂ, ਅਸੀਂ ਕਿਸੇ ਹੋਰ ਥਾਂ ਤੇ ਨਹੀਂ ਜਾਣਾ ਜਾਂ ਨਹੀਂ ਜਾ ਸਕਦੇ।
ਹਮ ਮਰ ਰਹੇਂਗੇ ਤੁਮ ਪੱਗ ਕੋਰ।
ਅਸੀਂ ਤਾਂ ਇਸੇ ਥਾਂ ਤੇ ਰਣ ਤੱਤੇ ਦੇ ਅੰਦਰ ਇੱਥੇ ਖਲੋ ਕੇ ਹੀ ਪੈਰਾਂ ਕੋਲ ਭਾਵ ਤੁਹਾਡੇ ਚਰਨਾਂ ਕੋਲ ਇਸੇ ਰਣ ਤੱਤੇ ਅੰਦਰ ਚੱਪੜ ਚਿੜੀ ਦੇ ਮੈਦਾਨ ਤੇ ਸੀ ਸ਼ਹਾਦਤ ਦਾ ਜਾਮ ਪੀਵਾਂਗੇ।
ਦੋਹਰਾ ਫਿਰ ਬੰਦੇ ਖਾਲਸੇ ਕਹਿਓ ਤੁਮ ਘੜੀਆਂ ਚਾਰ ਲੜਾਓ।
ਫਿਰ ਬਾਬਾ ਜੀਆਂ ਨੇ ਉਸ ਵਕਤ ਫਿਰ ਬਾਬਾ ਜੀਆਂ ਨੇ ਉਹਨਾਂ ਨੂੰ ਖਾਲਸੇ ਨੂੰ ਕਿਹਾ, ਕਿਉਂਕਿ ਜਦੋਂ ਪੜ੍ਹਨੇ ਆ ਨਾ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਬਾਬਤ, ਇਹ ਉੱਚੀ ਟਿੱਬੀ ਤੇ ਜਦੋਂ ਆਣ ਕੇ ਬੈਠੇ, ਕਿਉਂਕਿ ਇੱਕ ਪਾਸੇ 48-49 ਹਜ਼ਾਰ ਦੇ ਕਰੀਬ ਵੱਡੀ ਫੌਜ, 70-80 ਦੇ ਕਰੀਬ ਉਧਰ ਤੋਪਾਂ, ਕੋਈ ਛੋਟੀ ਸਲਤਨਤ ਦੇ ਨਾਲ ਬਾਬਾ ਜੀ ਉਸ ਵਕਤ ਲੜਾਈ ਨਹੀਂ ਕਰ ਰਹੇ। ਬਾਬਾ ਜੀਆਂ ਨੇ ਤਾਂ ਹੀ ਤਾਂ ਇਸ ਤੋਂ ਪਹਿਲਾਂ ਸਮਾਣਾ, ਸਢੌਰਾ, ਕਪੂਰੀ, ਮੁਸਤਫਾਬਾਦ ਔਰ ਇਹਨਾਂ ਵਿੱਚੋਂ ਇੱਕ ਭਾਈ ਰਤਨ ਸਿੰਘ ਹੋਏ ਹਨ, ਭਾਈ ਰਤਨ ਸਿੰਘ ਜੀਆਂ ਨੇ ਇੱਕ ਦਿਨ ਬੇਨਤੀ ਕੀਤੀ ਵੀ ਆਪਾਂ ਜਾਣਾ ਸਰਹੰਦ ਹੈ, ਕਿਉਂਕਿ ਸਾਰਿਆਂ ਦੇ ਹਿਰਦੇ ਅੰਦਰ ਅਜੇ 4-5 ਸਾਲ ਹੋਏ ਸਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, 5-6 ਸਾਲ ਹੋਏ ਸਨ ਇਸ ਘਟਨਾ ਤੋਂ ਪਹਿਲਾਂ, ਅਜੇ ਜਿਹੜੇ ਉਹ ਜ਼ਖਮ ਸਨ ਅੱਲੇ ਸਨ। ਜਦੋਂ ਗੁਰੂ ਕਾ ਖਾਲਸਾ ਕਿਤੇ ਵੀ ਵਸਦਾ ਸੀ, ਸੁਣਦਾ ਸੀ ਨਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੀ ਸਤਿਗੁਰੂ ਜੀਆਂ ਦੇ ਪੁੱਤਰਾਂ ਨੂੰ ਕੋਹ ਕੇ ਉਹਨਾਂ ਨੇ ਸ਼ਹੀਦ ਕੀਤਾ, ਇਸ ਤਰ੍ਹਾਂ ਉਹਨਾਂ ਨੇ ਸਤਿਗੁਰੂ ਜੀਆਂ ਦੇ ਮਾਤਾ ਦੇ ਉੱਪਰ ਜ਼ੁਲਮੋ ਸਿਤਮ ਕੀਤਾ, ਭਾਵੇਂ ਉਹ ਪਿੰਡਾਂ ਵਿੱਚ ਰਹਿਣ ਵਾਲੇ ਸਨ, ਭਾਵੇਂ ਉਹ ਪਿੰਡਾਂ ਦੇ ਅੰਦਰ ਰਹਿਣ ਵਾਲੇ ਘਰੇਲੂ ਕੰਮ ਇਤਿਆਦਕ ਕਰਨ ਵਾਲੇ, ਪਰ ਫਿਰ ਵੀ ਇੱਕ ਵਾਰੀ ਉਹਨਾਂ ਦੇ ਚਿੱਤ ਵਿੱਚ ਆਉਂਦਾ ਸੀ ਮੌਕਾ ਮਿਲੇ ਸਰਹੰਦ ਦੀ ਇੱਟ ਨਾਲ ਇੱਟ ਅਸੀਂ ਖੜਕਾ ਦੇਵਾਂਗੇ। ਉਹ ਬਸ ਉਹ ਮੌਕੇ ਤਾੜ ਦੇ ਅੰਦਰ ਸਨ, ਸਾਨੂੰ ਕਿਹੜਾ ਉਹ ਸਮਾਂ ਆਵੇ। ਬਾਬਾ ਜੀ ਕਹਿੰਦੇ ਰੁਕ ਜਾਓ, ਬਾਬਾ ਜੀ ਨੇ ਰੋਕਿਆ। ਫਿਰ ਇੱਕ ਦਿਨ ਪੁੱਛ ਵੀ ਲਿਆ, ਬਾਬਾ ਜੀ ਰੋਕਿਆ ਕਿਉਂ? ਬਾਬਾ ਜੀ ਨੇ ਉਸ ਵਕਤ ਉੱਤਰ ਦਿੱਤਾ ਵੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਆਪਾਂ ਸੁਨੇਹੇ ਭੇਜੇ ਹੋਏ ਹਨ ਮਾਲਵੇ ਦੇ ਤਾਂ ਛੇਤੀ ਇੱਥੋਂ ਨਾਲ ਰਲ ਗਏ। ਜਦੋਂ ਬਾਬਾ ਜੀ ਇੱਧਰੋਂ ਆਏ ਮਾਲਵੇ ਦੇ ਨਾਲ ਛੇਤੀ ਰਲ ਗਏ, ਪਰ ਜਿਹੜੇ ਮਾਝੇ ਵਾਲੇ ਸਨ ਉਹ ਅਜੇ ਨਹੀਂ ਸਨ ਆ ਸਕੇ। ਦੂਰ ਦੁਰਾਡੇ ਮਾਝੇ ਤੋਂ ਗੁਰੂ ਕਾ ਖਾਲਸਾ ਜੇ ਨਹੀਂ ਸੀ ਆਇਆ, ਤਥਾ ਮਾਝੇ ਵਾਲਿਆਂ ਨੇ ਆਉਣਾ ਸੀ ਨਾਲ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਵਾਲੇ ਪਾਸਿਓਂ। ਜਦੋਂ ਆਏ ਸੂਬੇ ਸਰਹੰਦ ਨੂੰ ਪਤਾ ਲੱਗਾ, ਇਹਨੇ ਰੋਪੜ ਮਲੇਰੀਏ ਲਾ ਦਿੱਤੇ। ਆਪਾਂ ਕੱਲ ਸਰਵਣ ਕੀਤਾ, ਮਲੇਰੀਆ ਦੀ ਫੌਜ ਇਹਨੇ ਰੋਪੜ ਲਾ ਦਿੱਤੀ ਵੀ ਕੋਸ਼ਿਸ਼ ਕਰੋ ਵੀ ਜਿਹੜੇ ਮਾਝੇ ਵਾਲੇ ਤਰੋ ਤਾਜ਼ਾ ਹੋ ਕੇ ਆ ਰਹੇ ਨੇ, ਆਪਾਂ ਕੰਮ ਕਰੀਏ ਉਹਨਾਂ ਨੂੰ ਕਿਵੇਂ ਨਾ ਕਿਵੇਂ ਰੋਕ ਲਈਏ। ਬਾਬਾ ਜੀ ਨੂੰ ਵੀ ਪਤਾ ਲੱਗਾ ਵੀ ਗੁਰੂ ਕੇ ਖਾਲਸੇ ਨੂੰ ਰਸਤੇ ਅੰਦਰ ਰੋਪੜ ਰੋਕ ਲਿਆ, ਉਸ ਥਾਂ ਤੇ ਲੜਾਈ ਤੇ ਆਦਿਕ ਹੋਈ। ਮਾਝੇ ਵਾਲੇ ਆਣ ਕੇ ਮਿਲੇ ਬਾਬਾ ਜੀ ਨੂੰ ਚੱਪੜਚਿੜੀ ਦੇ ਮੈਦਾਨ, ਉਸ ਥਾਂ ਤੇ ਤਰੋ ਤਾਜ਼ੇ ਸਾਰੇ ਹੋ ਕੇ ਆਏ। ਉੱਥੇ ਫਿਰ ਸਾਰੀ ਲੜਾਈ ਤੇ ਆਦਿਕ ਸ਼ੁਰੂ ਹੋਈ। ਬਾਬਾ ਜੀ ਸਾਰੀ ਰਣਨੀਤੀ ਤਹਿਤ ਬਾਬਾ ਜੀ ਉਸ ਥਾਂ ਤੇ ਬੈਠੇ ਹੋਏ ਹਨ। ਜਦੋਂ ਆਣ ਕੇ ਦੁਬਾਰਾ ਫਿਰ ਉਹਨਾਂ ਬੇਨਤੀ ਕੀਤੀ, ਉੱਠੋ ਬਾਬਾ ਜੀ, ਜਿਹੜੇ ਨਾਲ ਆਏ ਸਨ ਚੋਰ ਧਾੜਵੀ ਡਾਕੂ ਲੁਟੇਰੇ ਉਹ ਤਾਂ ਭੱਜ ਗਏ। ਬਾਬਾ ਜੀ ਕਹਿੰਦੇ ਬਸ ਤੁਸੀਂ ਚਾਰ ਕੁ ਘੜੀਆਂ ਤੁਸੀਂ ਅਜੇ ਹੋਰ ਖਲੋਵੋ।
ਮਾਲਕ ਤੇ ਹੱਥ ਜੋੜ ਕੇ ਔਰ ਮੈਲੇ ਗੋ ਬਖਸ਼ਾਏ।
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨਗੇ, ਤੁਸੀਂ ਘਬਰਾਓ ਨਾ, ਬਸ ਚਾਰ ਕੁ ਘੜੀਆਂ ਤੁਸੀਂ ਹੋਰ ਦਿਲ ਤਕੜਾ ਕਰਕੇ ਲੜੋ।
ਚੋਪਈ ਸਿੱਖਣ ਕਯੋ ਘੜੀ ਇੱਕ ਪਾਰੀ।
ਬਾਬਾ ਜੀ ਤੁਸੀਂ ਚਾਰ ਘੜੀਆਂ ਦੀ ਗੱਲ ਪਏ ਕਰਦੇ ਹੋ, ਘੜੀ ਤਾਂ ਰਣ ਤੱਤੇ ਅੰਦਰ ਇੱਕ ਵੀ ਖਲੋਣਾ ਮੁਸ਼ਕਲ ਹੋਇਆ ਹੈ।
ਹਮ ਤੋ ਪਲ ਨੈ ਸਕੇ ਸੰਭਾਲੀ।
ਇੱਥੇ ਇੱਕ ਇੱਕ ਪਲ ਰਣ ਤੱਤੇ ਦੇ ਅੰਦਰ ਉਸ ਥਾਂ ਤੇ ਮੁਸ਼ਕਲ ਬਣੀ ਹੈ।
ਮਾਲਕ ਹੱਥ ਬਿਨ ਸਿਰੇ ਹਮ ਆਏ।
ਇਉਂ ਜਾਪਦਾ ਜਿਵੇਂ ਅਸੀਂ ਆਗੂ ਤੋਂ ਬਿਨਾਂ, ਮਾਲਕ ਤੋਂ ਬਿਨਾਂ ਅਸੀਂ ਰਣ ਤੱਤੇ ਵਿੱਚ ਹੋਈਏ।
ਹਮ ਕਿਮ ਬਚੇ ਤੁਰਕ ਆਗੇ ਪਾਏ।
ਕਿਵੇਂ ਬਚਾਂਗੇ, ਤੁਰਕ ਤਾਂ ਚੜ੍ਹਦੇ ਪਏ ਆਉਂਦੇ ਹਨ।
ਹਮ ਪਰਿਓ ਜਹਾਜ਼ ਸਮੁੰਦਰ ਮਾਈ।
ਬਾਬਾ ਜੀ ਸਾਡਾ ਜਹਾਜ਼ ਸਮੁੰਦਰ ਵਿੱਚ ਹੈ,
ਭਾਵੇਂ ਰਾਖੋ ਭਾਵੇਂ ਦਿਓ ਡੁਬਾਈ।
ਬਾਬਾ ਜੀ ਭਾਵੇਂ ਤੁਸੀਂ ਰੱਖ ਲਓ ਤਥਾ ਭਾਵੇਂ ਡੋਬ ਦੇਵੋ।
ਤੁਮ ਮਾਲਕੋ ਏ ਰੱਖੋ ਬਚਾਈ।
ਆਗੂ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਹੋ, ਆਓ ਰਣ ਤੱਤੇ ਅੰਦਰ ਆਣ ਕੇ ਸਾਡੀ ਅਗਵਾਈ ਕਰੋ।
ਤੁਰ ਕੇ ਆਟਾ ਹਮ ਲੂਣੋ ਨਾ।
ਇਹ ਤਾਂ ਇਉਂ ਜਾਪਦਾ ਜਿਵੇਂ ਇੱਕ ਪਾਸੇ ਤੁਰਕ ਆਟੇ ਵੱਤ ਹੋਣ ਤੇ ਅਸੀਂ ਉਹਨਾਂ ਸਾਹਮਣੇ ਲੂਣ ਵੱਤ ਹੋਈਏ, ਭਾਵ ਥੋੜੀ ਗਿਣਤੀ ਵਿੱਚ ਹੋਈਏ।
ਕਿਮ ਹਮ ਇਨ ਸੰਗ ਪੁਜੇ ਲੜਾਈ।
ਅਸੀਂ ਇਹਨਾਂ ਸੰਗ ਕਿਵੇਂ, ਭਾਵ ਰਣ ਤੱਤੇ ਅੰਦਰ ਕਿਵੇਂ ਮੁਕਾਬਲਾ ਕਰੀਏ।
ਮਾਰੇ ਤੋਪਨ ਕੇ ਅਬ ਉੱਡ ਜਾਏ।
ਉਹ ਜਿਹੜੇ ਹਿਸਾਬ ਨਾਲ ਇਕੱਠੀਆਂ ਤੋਪਾਂ ਪਏ ਚਲਾਉਂਦੇ ਨੇ ਨਾ, ਕਿਉਂਕਿ ਵਜ਼ੀਰ ਖਾਨ ਨੇ ਹੁਕਮ ਕੀਤਾ ਕਿ ਇਕੱਠੀਆਂ ਤੁਸੀਂ ਤੋਪਾਂ ਇੱਕੋ ਵਕਤ ਭਰ ਭਰ ਕੇ ਤੁਸੀਂ ਚਲਾਓ। ਬਾਬਾ ਜੀ ਨੂੰ ਆਣ ਕੇ ਲੱਗੇ ਕਹਿਣ, ਜਿਹੜੇ ਹਿਸਾਬ ਨਾਲ ਉਹ ਇਕੱਠੀਆਂ ਪਏ ਤੋਪਾਂ ਪਏ ਚਲਾ ਰਹੇ ਨੇ, ਉਹਦੇ ਸਾਹਮਣੇ ਤਾਂ ਅਸੀਂ ਉੱਡ ਜਾਵਾਂਗੇ।
ਚਾਰ ਘੜੀ ਅਮ ਕਬ ਇਨ ਠੱਲੇ।
ਚਾਰ ਘੜੀਆਂ ਅਸੀਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ।
ਤੁਮ ਬਿਨ ਬਚੇ ਨਾਮ ਇੱਕ ਪਲੈ।
ਹੁਣ ਕਿਉਂਕਿ ਜਿਹੜੇ ਹਿਸਾਬ ਨਾਲ ਬਾਬਾ ਜੀ ਨੇ ਆਣ ਕੇ ਰਣ ਤੱਤੇ ਦੇ ਅੰਦਰ ਜੂਝਣਾ ਸੀ, ਨਾਲ ਜਿਸ ਹਿਸਾਬ ਨਾਲ ਆਣ ਕੇ ਉਹਨਾਂ ਨੇ ਬਾਕੀਆਂ ਨੂੰ ਤਕੜੇ ਕਰਕੇ ਲੜਨਾ ਸੀ, ਹੁਣ ਉਹ ਸਾਰੀ ਰਣਨੀਤੀ ਬਾਬਾ ਜੀ ਦੇ ਹੱਥ ਦੇ ਅੰਦਰ ਹੈ। ਕਹਿੰਦੇ ਸੀ ਤੁਹਾਡੇ ਤੋਂ ਬਿਨਾਂ ਕਿਵੇਂ ਰਣ ਤੱਤੇ ਅੰਦਰ ਰੁਕ ਸਕਦੇ ਹਾਂ।
ਤੁਮ ਬਿਨ ਘੜੀ ਨਾ ਇੱਕ ਹਮ ਲੜੇ।
ਤੁਹਾਡੇ ਤੋਂ ਬਿਨਾਂ ਇੱਕ ਘੜੀ ਵੀ ਮੁਸ਼ਕਲ ਹੈ।
ਤੁਮ ਬਿਨ ਇੱਕ ਘੜੀ ਮੈਂ ਮਰੇ।
ਤੁਹਾਡੇ ਤੋਂ ਬਿਨਾਂ ਇੱਕ ਘੜੀ ਵਿੱਚ ਮਾਰੇ ਜਾਵਾਂਗੇ।
ਤੁਮ ਬਿਨ ਹਮ ਲੜ ਸਕੇ ਸੋਨਾ।
ਤੁਹਾਡੇ ਤੋਂ ਬਿਨਾਂ, ਤੁਹਾਡੀ ਅਗਵਾਈ ਤੋਂ ਬਿਨਾਂ ਮੁਸ਼ਕਲ ਹੈ।
ਤੋਪ ਜੰਬੂਰਨ ਸੋ ਉੱਡ ਜਾ।
ਜਿਹੜੇ ਹਿਸਾਬ ਨਾਲ ਤੋਪਾਂ ਅੱਗ ਪਈਆਂ ਵਰਸਾਉਂਦੀਆਂ ਹਨ, ਉਹਦੇ ਸਾਵੇਂ ਉੱਡ ਜਾਵਾਂਗੇ।
ਦੋਹਰਾ ਜਿਮ ਤੁਮ ਪ੍ਰਿਥਮੇ ਤੋ ਕਯੋ ਹਮ ਤੋਪਨ ਲਗਨ ਨਾ ਦੇ।
ਕਹਿੰਦੇ ਜਿਹੜੇ ਹਿਸਾਬ ਨਾਲ ਤੁਸੀਂ ਸਾਨੂੰ ਕਹਿ ਕੇ ਤੁਰੇ ਸੋ ਬਈ ਆਓ ਚੱਪੜਚਿੜੀ ਦੇ ਮੈਦਾਨ ਤੇ ਆਓ, ਸਰਹੰਦ ਦੇ ਆਪਾਂ ਥਾਂ ਤੇ ਹਮਲਾ ਕਰਨਾ ਹੈ, ਤੁਸੀਂ ਤਾਂ ਕਹਿ ਕੇ ਤੁਰੇ ਸੋ ਵੀ ਤੁਹਾਨੂੰ ਅਸੀਂ ਕੁਛ ਵੀ ਨਹੀਂ ਹੋਣ ਦੇਵਾਂਗੇ, ਤੋਪਾਂ ਦੇ ਗੋਲੇ ਤੁਹਾਨੂੰ ਨਹੀਂ ਲੱਗਣਗੇ.
ਉਨਕੇ ਸ਼ਸਤਰ ਸੋ ਉਨ ਲਗੇ ਉਨਕੋ ਨਾਸ਼ ਕਰੇ.
ਤੁਸੀਂ ਤਾਂ ਕਹਿ ਰਹੇ ਸੋ ਵੀ ਉਹਨਾਂ ਦੇ ਸ਼ਸਤਰ ਉਹਨਾਂ ਦੇ ਹੀ ਵੱਜਣਗੇ, ਉਹਨਾਂ ਦੀ ਫੌਜ ਦਾ ਹੀ ਨੁਕਸਾਨ ਕਰਨਗੇ.
ਜੋ ਭਾਈ ਸਿੰਘ ਮਜੈਲਨ ਬੰਦੇ ਕਏ,
ਜਿਹੜੇ ਹੁਣ ਮਜੈਲੀਏ ਆਏ ਸਨ, ਮਜੈਲ ਤੋਂ ਜਿਹੜੇ ਆਏ ਸਨ, ਉਹਨਾਂ ਆਣ ਕੇ ਹੁਣ ਵਿੱਚੋਂ ਕਈ ਵਾਰੀ ਰਣ ਤੱਤੇ ਦੇ ਅੰਦਰ ਆਣ ਕੇ ਥੋੜਾ ਵਿੱਚੋਂ ਇੱਕ ਨੇ ਖਿੱਜ ਕੇ ਕਹਿ ਦਿੱਤਾ, ਕਹਿੰਦੇ ਕੋਈ ਗੱਲ ਨੀ ਜੇ ਤੁਸੀਂ ਬੈਠੇ ਹੋ,
ਹਮ ਲੜ ਰਹੇ ਤੁਮ ਬੈਠੋ ਰਹੇ ਹੋ,
ਅਸੀਂ ਅੱਗੇ ਜਾ ਕੇ ਲੜਨੇ ਆ, ਕੋਈ ਗੱਲ ਨੀ ਜੇ ਤੁਸੀਂ ਨਹੀਂ ਉੱਠੇ.
ਬੰਦੇ ਛੱਡ ਕੇ ਚੇਲੇ ਪਾਗੇ,
ਕਹਿੰਦੇ ਜਿਹੜੇ ਨਾਲ ਤੁਹਾਡੇ ਚੇਲੇ ਤਿਆਦਕ ਹੋਰ ਆਏ ਸਨ, ਜਿਹੜੇ ਧਾੜਵੀ ਤਿਆਦਕ ਲੋਟੂ ਤਿਆਦਕ ਆਏ ਸਨ,
ਲੜੇ ਖਾਲਸੇ ਹੋਏ ਹੋਏ ਆਗੇ,
ਉਹ ਤਾਂ ਤੁਹਾਡੇ ਪਿੱਛੇ ਟਿੱਬੀ ਦੇ ਪਿੱਛੇ ਆਣ ਕੇ ਲੁਕ ਗਏ ਨੇ, ਅੱਗੇ ਤਾਂ ਗੁਰੂ ਕਾ ਖਾਲਸਾ ਹੀ ਖਲੋਤਾ ਹੈ.
ਦੋਹਰਾ ਉੱਚੀ ਰੋੜੀ ਦੇਖ ਕੇ ਬੰਦਾ ਬੈਠੇ ਜਾਏ,
ਉੱਚੀ ਟਿੱਬੀ ਵੇਖ ਕੇ ਉੱਚੀ ਥਾਂ ਵੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਦੇ ਤੇ ਉੱਪਰ ਆਣ ਕੇ ਉੱਥੇ ਬੈਠ ਗਏ. ਬੈਠਣ ਦਾ ਜਿਹੜਾ ਵੱਡਾ ਕਾਰਨ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਜਦੋਂ ਰਣ ਤੱਤੇ ਅੰਦਰ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ ਸੀ, ਰਣ ਤੱਤੇ ਵਿੱਚ ਬਾਬਾ ਜੀਆਂ ਦੇ ਹਿੱਸੇ ਰਿਜ਼ਰਵ ਹਿੱਸਾ ਆਇਆ ਸੀ. ਜਿਵੇਂ ਆਪਾਂ ਕਈ ਵਾਰ ਵੇਖਣਾ ਵੀ ਰਿਜ਼ਰਵ ਫੋਰਸ ਰੱਖਣ ਲਈ ਵੀ ਜਿਹੜੇ ਪਾਸੇ ਜਾਪਦਾ ਹੈ, ਵੀ ਜਿਹੜਾ ਪੱਲੜਾ ਜਾਪਦਾ ਵੀ ਇੱਕ ਮੌਕੇ ਮੁਸ਼ਕਲ ਬਣਦੀ ਹੈ, ਉਸ ਪਾਸੇ ਨੂੰ ਭੱਜ ਕੇ ਜਾਣਾ, ਕਿਤੇ ਲੋੜ ਹੋਵੇ ਉਹਨੂੰ ਨਾਲ ਰੱਖ ਲੈਣਾ. ਬਾਬਾ ਜੀਆਂ ਦੇ ਹਿੱਸੇ ਅਸਲ ਵਿੱਚ ਨਾਲ ਉਹ ਵੀ ਆਇਆ ਸੀ. ਬਾਬਾ ਜੀ ਉੱਚੀ ਥਾਂ ਤੇ ਵੇਖ ਕੇ ਸਾਰਾ ਜੰਗੇ ਮੈਦਾਨ ਵੇਖਣ ਲੱਗੇ.
ਵਜ਼ੀਰੈ ਗੋਲਨ ਦਾਜ ਸਦ ਆਖੇ ਦਿਓ ਉਡਾਏ,
ਵਜ਼ੀਰ ਨੇ ਕੋਲੋਂ ਕਹਿ ਦਿੱਤਾ ਵਜ਼ੀਰ ਖਾਨ ਨੇ ਤੋਪਚੀਆਂ ਨੂੰ ਵੀ ਇੱਧਰ ਨੂੰ ਬਸ ਤੁਸੀਂ ਹੁਣ ਤੋਪਾਂ ਦਾ ਮੂੰਹ ਖੋਲ ਦਿਓ,
ਚੁੱਪ ਕਰ ਬੰਦਾ ਬਹਿ ਰਹੇਓ ਪਰਿਓ ਲੜਾਈ ਗਾਡ.
ਬਾਬਾ ਜੀ ਉਸ ਥਾਂ ਤੇ ਬੈਠੇ ਜੇਰਾ ਕਰਕੇ ਹੌਸਲਾ ਕਰਕੇ, ਕਿਉਂਕਿ ਰਣ ਤੱਤੇ ਅੰਦਰ ਜਿਤਨਾ ਕੋਈ ਹੌਸਲੇ ਨਾਲ ਲੜਿਆ, ਠਰਮੇ ਨਾਲ ਲੜਿਆ, ਜਿਤਨੇ ਉਹਦੇ ਕਦਮਾਂ ਨੂੰ ਆਣ ਕੇ ਚੁੰਮਿਆ, ਬਾਬਾ ਜੀ ਬੜੇ ਠਰਮੇ ਦੇ ਨਾਲ ਤੇ ਸਾਰੀ ਸਥਿਤੀ ਨੂੰ ਭਾਂਪ ਰਹੇ ਹਨ.
ਗੋਲੀ ਗੋਲੇ ਬੋ ਪਵੇ ਬੰਦਾ ਪਇਓ ਨਾ ਠਾੜ.
ਬਾਬਾ ਜੀ ਉਸੇ ਥਾਂ ਤੇ ਜੇ ਬੈਠੇ, ਸਾਰੇ ਪਾਸੋਂ ਅਥਾਹ ਪਈਆਂ ਗੋਲੀਆਂ ਚੱਲਦੀਆਂ ਹਨ, ਪਰ ਬਾਬਾ ਜੀ ਨਾਲ ਆਪਣੇ ਸੈਨਿਕਾਂ ਨੂੰ ਕੁਝ ਨੂੰ ਲੈ ਕੇ ਉਸੇ ਥਾਂ ਤੇ ਬੈਠੇ ਰਹੇ.
ਜੋ ਪਈ ਤਬ ਲੋਕਨ ਕੋ ਚਿੰਤਾ ਪਰੀ,
ਕਈਆਂ ਨੂੰ ਵਿੱਚੋਂ ਇਸ ਗੱਲ ਦੀ ਚਿੰਤਾ ਪੈ ਗਈ,
ਬੰਦਾ ਬੈਠ ਇਹਾਂ ਮਰ ਰਹੀ.
ਇਹ ਤਾਂ ਬਸ ਜਾਪਦਾ ਬਾਬਾ ਜੀ ਅੱਜ ਇਸ ਥਾਂ ਤੋਂ ਰਣ ਤੱਤੇ ਅੰਦਰ ਇਹ ਸ਼ਹਾਦਤ ਦਾ ਜਾਮ ਪੀਣਗੇ.
ਚੇਲੇ ਨੱਟ ਓਟ ਬੰਦੇ ਲੁਕੈ,
ਜਿਹੜੇ ਚੇਲੇ ਤਿਆਦਕ ਸਨ ਬਾਬਾ ਜੀਆਂ ਦੀ ਪਿੱਛੇ ਜਾ ਕੇ ਜਿਹੜੀ ਉੱਚੀ ਟਿੱਬੀ ਸੀ ਉਹਦੀ ਓਟ ਵਿੱਚ ਬੈਠ ਗਏ.
ਗੋਲੇ ਸ਼ੂਕਤ ਸੁਨਤ ਨਾ ਸਕੈ,
ਇੰਨੀ ਕੁ ਉੱਚੀ ਆਵਾਜ਼ ਹੈ ਕਿ ਰਣ ਤੱਤੇ ਅੰਦਰ ਇੱਕ ਦੂਸਰੇ ਦੀ ਆਵਾਜ਼ ਨਹੀਂ ਸੁਣ ਰਹੀ, ਇੰਨਾ ਗੋਲਿਆਂ ਦਾ ਸ਼ੋਰ ਹੈ.
ਕੋ ਕਹੇ ਇਹ ਇਹਾਂ ਮਰ ਜਾਓਗੇ,
ਕੋਈ ਕਹਿ ਰਿਹਾ ਹੈ ਵੀ ਇਹ ਇੱਥੇ ਹੀ ਮਾਰਿਆ ਜਾਵੇਗਾ.
ਕੋ ਕਹੇ ਜਾਂ ਫਕੀਰ ਲੁਕ ਜਾਓਗੇ,
ਕਹਿ ਰਹੇ ਨੇ ਵੀ ਇਸ ਥਾਂ ਤੋਂ ਇਹ ਹੁਣੇ ਹੀ ਫਕੀਰ ਬਣ ਕੇ ਲੁਕ ਜਾਏਗਾ.
ਕੋ ਕਹੇ ਹਮ ਹੀ ਕੋ ਖੁਆਰੀ,
ਵਿੱਚੋਂ ਵੱਖਰੇ ਵੱਖਰੇ ਥਾਵਾਂ ਤੋਂ ਆਣ ਕੇ ਜੁੜੇ ਸਨ ਹੁਣ, ਕਿਉਂਕਿ ਸਾਧ ਸੰਗਤ ਜੀਓ ਅਜੇ ਡੇਢ ਕੁ ਸਾਲ ਦਾ ਸਮਾਂ ਸੀ, ਸਾਲ ਕੁ ਦਾ ਸਮਾਂ ਸਾਰਾ ਮਿਲਿਆ ਹੈ. ਹੁਣ ਆਗੂ ਦੇ ਉੱਪਰ ਕਿਸੇ ਨੂੰ ਵਿਸ਼ਵਾਸ ਹੈ, ਕਿਸੇ ਨੂੰ ਵਿਸ਼ਵਾਸ ਨਹੀਂ ਵੀ ਅਜੇ ਵੱਜਿਆ. ਉਸ ਵਕਤ ਰਣ ਤੱਤੇ ਦੇ ਅੰਦਰ ਕਈਆਂ ਨੂੰ ਬਾਬਾ ਜੀ ਦੇ ਉੱਪਰ ਵਿਸ਼ਵਾਸ ਸੀ, ਤੇ ਕਈਆਂ ਨੇ ਹੋ ਸਕਦਾ ਇੰਨੀ ਗੱਲ ਸੋਚੀ ਹੋਵੇ ਵੀ ਇਹ ਤੇ ਆਇਆ ਬਾਹਰੋਂ, ਵੀ ਹੋ ਸਕਦਾ ਵੀ ਸਾਨੂੰ ਇਕੱਲੇ ਨੂੰ ਖੁਆਰੀ ਪਿੜ ਪੱਲੇ ਪੈ ਜਾਏ. ਜਿਸ ਵਕਤ ਗੁਰੂ ਕੇ ਖਾਲਸੇ ਨੇ ਕੈਥਲ ਹਾਂਸੀ ਭੂਨੇ ਟੋਹਾਣੇ ਤੋਂ ਪਰਾਂ ਦਾ ਇਲਾਕਾ ਉੱਥੇ ਕੁਝ ਲੁੱਟ ਪਾਈ, ਜਿੱਦਣ ਸ਼ਾਮ ਦਾ ਵੇਲਾ ਹੋਇਆ ਬਾਬਾ ਜੀ ਨੇ ਉਹਦੇ ਪੈਸੇ ਵਿੱਚੋਂ ਸਾਰਾ ਪੈਸਾ ਜਿਤਨਾ ਸੀ ਖਾਲਸੇ ਵਿੱਚ ਵੰਡ ਦਿੱਤਾ. ਥੋੜਾ ਵਿਸ਼ਵਾਸ ਉਸ ਦਿਨ ਉਹਨਾਂ ਦਾ ਬੱਝਿਆ ਵੀ ਇਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ, ਜਿਤਨਾ ਵੀ ਰੁਪਈਆ ਪੈਸਾ ਟਕਾ ਇਤਿਆਦਿਕ ਆਉਣਾ ਬਾਬਾ ਜੀ ਨੇ ਉਸੇ ਵਕਤ ਵੰਡ ਦੇਣਾ ਆਪਣੇ ਪੱਲੇ, ਇਹਨਾਂ ਨੇ ਕੁਛ ਨਾ ਰੱਖਣਾ। ਉਹੀ ਗੱਲ ਅੱਜ ਹੁਣ ਕਵੀ ਜੀ ਥਾਂ ਤੇ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ ਕਿ ਵਿੱਚ ਜਿਹੜੇ ਯੋਧੇ ਸਨ ਲੜਦੇ ਲੜਦੇ ਹੁਣ ਵੱਖਰੇ ਵੱਖਰੇ ਮਤ, ਵੱਖਰੀ ਵੱਖਰੀ ਆਪੋ ਆਪਣੀ ਸਾਰਿਆਂ ਦੀ ਸੋਚ ਸੀ। ਕੋਈ ਕਹਿ ਰਿਹਾ ਵੀ ਨੱਠ ਜਾਏਗਾ, ਕੋਈ ਕਹਿ ਰਿਹਾ ਵੀ ਸਾਡੀ ਹੀ ਇਕੱਲੀ ਖੁਆਰੀ, ਸਾਨੂੰ ਹੀ ਖੁਆਰੀ ਹੋਣੀ ਹੈ।
ਜਿਨਕੇ ਆਏ ਅਡੰਬਰ ਪਾਰੀ,
ਇਹਨਾਂ ਦੇ ਸਾਹਮਣੇ ਆਪਾਂ ਆਣ ਕੇ ਵੱਡੇ ਡੰਬਰ ਸਾਹਮਣੇ ਖਲੋਤੇ ਹਾਂ।
ਤਬੇ ਖਾਲਸੇ ਉਪਜੇ ਰੋਹ,
ਇਹਨਾਂ ਨੂੰ ਹੋਰ ਖਾਲਸੇ ਨੂੰ ਜਦੋਂ ਰੋਹ ਪੈਦਾ ਹੋਇਆ,
ਲੜੇ ਖਾਲਸੋ ਆਗੇ ਹੋ,
ਦੂਜਾ ਖਾਲਸਾ ਹੋਰ ਵੀ ਅੱਗੇ ਆਣ ਕੇ ਬੜੇ ਗੁੱਸੇ ਅੰਦਰ ਆਣ ਕੇ, ਰੋਸ ਅੰਦਰ ਆਣ ਕੇ, ਅਣਖ ਅੰਦਰ ਆਣ ਕੇ ਭਾਵ ਲੜਨਾ ਸ਼ੁਰੂ ਕੀਤਾ।
ਕਯੋ ਖਾਲਸੇ ਤੁਮ ਟਿਕ ਬਹਿ ਰਹੇ
ਹੋ, ਕਿਸੇ ਕਹਿ ਦਿੱਤਾ ਕੋਈ ਗੱਲ ਨੀ ਬਾਬਾ ਜੀ ਜੇ ਤੁਸੀਂ ਬੈਠੇ ਹੋਏ ਹੋ,
ਹਮ ਜੀਵਤ ਤੁਮ ਚਿੰਤ ਨਾ ਗਹੋ,
ਅਸੀਂ ਬੈਠੇ ਹਾਂ ਭਾਵ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ।
ਤਬ ਉਨ ਕੀ ਓ ਦਗਾ ਦਗਾਬਾਜ,
ਇਹਨਾਂ ਨੂੰ ਜਿਹੜਾ ਛਲੀਆ ਸੀ ਨਾ, ਛਲੀਆ ਅਸਲ ਵਿੱਚ ਜਿਹੜਾ ਆਇਆ ਸੀ ਉਹ ਸੀ ਸੁੱਚਾਨੰਦ ਪੇਸ਼ਕਾਰ ਦਾ ਭਤੀਜਾ। ਇਹ ਉਹ ਸੁੱਚਾਨੰਦ ਹੈ ਜਦੋਂ ਜਿਸ ਵਕਤ ਸੂਬੇ ਸਰਹੰਦ ਦੀ ਕਚਹਿਰੀ ਅੰਦਰ ਛੋਟੇ ਸਾਹਿਬਜ਼ਾਦਿਆਂ ਦੀ ਜਿਸ ਵਕਤ ਸਾਰੀ ਉਸ ਥਾਂ ਤੇ ਗੱਲਬਾਤ ਪਈ ਹੁੰਦੀ ਸੀ, ਜਦੋਂ ਛੱਡਣ ਲੱਗੇ ਸੁੱਚੇ ਨੰਦ ਨੇ ਉਸ ਵਕਤ ਸ਼ੇਖ ਸ਼ਾਹਿਦੀ ਦਾ ਇੱਕ ਕੌਲ ਕਹਿ ਦਿੱਤਾ, ਇੱਕ ਉਹਨਾਂ ਦਾ ਸ਼ੇਰ ਸੀ ਉਹ ਸੁਣਾ ਦਿੱਤਾ। ਉਹਨੇ ਕਿਹਾ ਸੀ ਵੀ ਸਪੋਲੀਆਂ ਦੇ ਬੱਚੇ ਸਪੋਲੀਏ ਹੁੰਦੇ ਹਨ, ਛੱਡਣਾ ਚੰਗੀ ਗੱਲ ਨੀ। ਇਹ ਗੱਲ ਇਹ ਜਿਹੜੇ ਬੱਚੇ ਇਹ ਬੋਲ ਸਨ ਨਾ ਜਿਹੜੇ, ਇਹ ਜਿਹੜੀ ਗੱਲ ਸੁੱਚੇ ਨੰਦ ਨੇ ਕਚਹਿਰੀ ਵਿੱਚ ਕਹੀ ਸੀ। ਰਣ ਤੱਤੇ ਅੰਦਰ ਸੁੱਚੇ ਨੰਦ ਨੇ, ਸੁੱਚਾਨੰਦ ਪੇਸ਼ਕਾਰ ਆਉਂਦਾ ਹੈ, ਇਹਨੂੰ ਕਿਹਾ ਗਿਆ ਪੇਸ਼ਕਾਰ ਜਿਹੜਾ ਦੀਵਾਨ ਦੇ ਵਜ਼ੀਰ ਖਾਂ ਦੇ ਕੋਲ ਸੀ, ਇਹਦਾ ਭਤੀਜਾ ਕਈ ਰੋਜ਼ ਪਹਿਲਾਂ ਆਣ ਕੇ ਰਣ ਤੱਤੇ ਵਿੱਚ ਹਜ਼ਾਰ ਦੇ ਕਰੀਬ ਸਿਪਾਹੀ ਨਾਲ ਲੈ ਕੇ ਆਇਆ। ਜਿੱਦਣ ਆਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬਾਜ ਸਿੰਘ ਨੂੰ ਉਦਣ ਹੀ ਕਹਿ ਦਿੱਤਾ ਸੀ ਇਹਦੀ ਅੱਖ ਸਹੀ ਨਹੀਂ ਲੱਗਦੀ, ਜਿਹੜੇ ਹਿਸਾਬ ਨਾਲ ਭਾਈ ਬਾਜ ਸਿੰਘ ਇਹਦੇ ਤੇ ਅੱਖ ਰੱਖੀ, ਜਿੱਦਣ ਲੜਾਈ ਸ਼ੁਰੂ ਹੋਵੇਗੀ ਭੱਜੇਗਾ ਸਾਰਿਆਂ ਨਾਲੋਂ ਪਹਿਲਾਂ, ਇਹੀ ਵਿੱਚੋਂ ਹਜ਼ਾਰ ਬੰਦਾ ਲੈ ਕੇ ਭੱਜੇਗਾ। ਹੁਣ ਆਪਾਂ ਹਿਸਾਬ ਲਾ ਲਈ, ਇੱਕੋ ਦਮ ਰਣ ਤੱਤੇ ਵਿੱਚੋਂ ਹਜ਼ਾਰ ਬੰਦਾ ਪਿਛਾ ਨੂੰ ਪੈਰ ਪਾ ਲਵੇ ਤੇ ਬਾਕੀਆਂ ਦੀ ਤਾਂ ਇਸੇ ਤਰ੍ਹਾਂ ਪੈਰ ਆਪ ਹੀ ਉੱਖੜ ਜਾਣਗੇ। ਹੁਣ ਉਹਦਾ ਜ਼ਿਕਰ ਇੱਥੇ ਭਾਈ ਰਤਨ ਸਿੰਘ ਜੀ ਭੰਗੂ ਕਰ ਰਹੇ ਨੇ। ਤਬ ਉਨਕੀਨੋ ਦਗਾ ਬਾਜ, ਉਹ ਜਿਹੜਾ ਵਿੱਚੋਂ ਸੀ ਛਲੀਆ ਸੀ ਸੁੱਚਾਨੰਦ ਪੇਸ਼ਕਾਰ ਦਾ ਭਤੀਜਾ, ਜਦੋਂ ਉਹਨੇ ਪੈਰ ਪਿਛਾ ਨੂੰ ਪਾਏ,
ਡਰ ਲੂਟ ਚੱਲਿਓ ਪਿੱਛੇ ਭਾਜ,
ਦਮ ਪਿੱਛੇ ਨੂੰ ਭੱਜ ਗਿਆ,
ਘੋੜੇ ਤੇ ਗਿਰ ਸੋ ਮਰ ਗਏ।
ਬਾਬਾ ਜੀ ਨੇ ਕਿਹਾ ਸੀ ਜੇ ਤੂੰ ਇੱਥੋਂ ਨਮਕ ਹਰਾਮੀ ਕਰੇਗਾ ਹੁਣੀ ਤੇਰੇ ਨਾਲ ਵੀ ਉਹ ਹੈ, ਪਿਛਾ ਨੂੰ ਭੱਜਣ ਲੱਗਾ ਘੋੜੇ ਦੀ ਰਕਾਬ ਵਿੱਚ ਉੱਥੇ ਪੈਰ ਫਸ ਗਿਆ।
ਹੁਣ ਜੋ ਕੀਤੇ ਸੋ ਪਾਸੋ,
ਜੋ ਉਹਨੇ ਕੀਤਾ ਸੋ ਉਹਨੇ ਪਾਇਆ, ਰਣ ਤੱਤੇ ਅੰਦਰ ਪਿਛਾ ਨੂੰ ਭੱਜਦਿਆਂ ਇਹਦੀ ਉੱਥੇ ਹੀ ਮੌਤ ਹੋ ਗਈ।
ਦੋਹਰਾ ਹੱਸ ਬੰਦੇ ਕੋੜੋ ਮੰਗਿਓ ਕਹਿ ਮਾਲਕ ਪਹੁੰਚਿਓ ਆਏ।
ਜਦੋਂ ਵੇਖਿਆ ਬਾਬਾ ਜੀ ਨੇ ਵੀ ਹਜ਼ਾਰ ਦੇ ਕਰੀਬ ਇੱਕੋ ਦਮੇ ਦੇ ਨਾਲ ਦੇ ਜਿਹੜੇ ਸਿਪਾਹੀ ਭੱਜ ਗਏ, ਹੁਣ ਬਾਬਾ ਜੀ ਉਸ ਥਾਂ ਤੋਂ ਬੈਠੇ ਉੱਠੇ ਨੇ, ਕਲਗੀ ਧਰਮਾਰਾ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕੀਤਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਖਾਂ ਸਾਹਮਣੇ ਆਈ, ਜਿਹੜਾ ਰੋਹ ਕਈ ਮਹੀਨਿਆਂ ਦਾ ਆਪਣੇ ਹਿਰਦੇ ਅੰਦਰ ਮਗਦੀ ਹੋਈ ਅੱਗ ਸੀ, ਬਾਬਾ ਜੀ ਉਹਨੂੰ ਲੈ ਕੇ ਉੱਠੇ, ਕੋਲੋਂ ਬਾਬਾ ਜੀ ਨੇ ਘੋੜਾ ਮੰਗਵਾਇਆ।
ਮਾਰੋ ਲੇਵੋ ਲੂਟ ਕੈ ਦਇਓ ਸੋ ਤੀਰ ਚਲਾਏ।
ਬਾਬਾ ਜੀ ਨੇ ਅੱਜ ਇਹਨੇ ਬੋਲ ਕਹਿ ਦਿੱਤੇ, ਜਿਹੜਾ ਸਾਵੇਂ ਆਏ ਬਖਸ਼ਣਾ ਨਹੀਂ, ਜਿਹੜਾ ਵੀ ਕੋਲ ਸਾਹਮਣੇ ਆਵੇ ਉਹਨੂੰ ਤੁਸੀਂ ਚੰਡੀ ਦੀ ਭੇਟ ਕਰ ਦਿਓ। ਇੰਨੀ ਬਾਬਾ ਜੀ ਨੇ ਉੱਠਦਿਆਂ ਸਾਰ ਬਚਨ ਕਹੇ।
ਜੋ ਪਈ ਚਲਤ ਤੀਰ ਉਨ ਘਟਾ ਉਠਾਇਓ।
ਮਹਾਰਾਜ ਜੀ ਦੇ ਬਖਸ਼ੇ ਹੋਏ ਪੰਜ ਤੀਰ ਕਲਗੀ ਧਰਮਾ ਰਾਜ ਸੱਚੇ ਪਾਤਸ਼ਾਹ ਜੀ ਦੇ ਥਾਪੜੇ ਦਿੱਤੇ ਹੋਏ ਥਾਪੜੇ ਨਾਲ ਹੁਣ ਬਾਬਾ ਜੀ ਨੇ ਪੱਥੇ ਵਿੱਚੋਂ ਤੀਰ ਕੱਢਿਆ ਔਰ ਸਾਵੇਂ ਰੱਖ ਕੇ ਬਾਬਾ ਜੀ ਨੇ ਚਲਾਉਣਾ ਕੀਤਾ।
ਤੁਰਕਨ ਕੀ ਸੋ ਅੱਖੀ ਪਾਇਓ,
ਹਨੇਰੀ ਦੇ ਨਾਲ ਸਾਰੇ ਸਮਾਨ ਦੇ ਅੰਦਰ ਕਟਾ ਹੀ ਕਟਾ ਉੱਡ ਗਿਆ
ਉਸੀ ਕਟੇ ਮੈਂ ਅੰਦੇ ਭਏ
ਸਾਰੇ ਪਾਸੇ ਭਾਵ ਰਣ ਤੱਤੇ ਅੰਦਰ ਤੁਰਕ ਸਿਪਾਹੀ ਤਿਆਦਕ ਅੰਨੇ ਹੋ ਗਏ
ਆਪਸ ਮੈਂ ਲੜ ਕੇ ਮਰ ਗਏ
ਆਪਸ ਵਿੱਚ ਹੀ ਕਟਾ ਕਟੀ ਉਹਨਾਂ ਨੇ ਸ਼ੁਰੂ ਕਰ ਦਿੱਤੀ
ਤਾਈ ਹਕਾਰ ਖਾਲਸੇ ਦਇਓ
ਉੱਥੇ ਹੀ ਬਾਬਾ ਜੀ ਨੇ ਖਾਲਸੇ ਨੂੰ ਆਵਾਜ਼ ਮਾਰੀ
ਜਨ ਸਿੱਧ ਇੱਜੜ ਸ਼ੇਰ ਸੋ ਪਇਓ
ਔਰ ਇਹ ਇਸ ਤਰੀਕੇ ਦੇ ਨਾਲ ਸੀ ਜਿਵੇਂ ਸ਼ੇਰ ਆਇਆ ਹੋਵੇ ਤੇ ਭੇਡਾਂ ਦਾ ਇੱਜੜ ਇੱਕ ਪਾਸੇ ਨੂੰ ਅੱਗੇ ਲੱਗ ਕੇ ਤੁਰ ਪਵੇ
ਜੋ ਤੁਰਕਨ ਕੇ ਲੱਭੇ ਸਰਦਾਰ
ਜਿਹੜਾ ਜਿਹੜਾ ਵੀ ਵਿੱਚੋਂ ਆਗੂ ਸੀ ਉਸ ਵਕਤ ਸ਼ੇਰ ਮੁਹੰਮਦ ਖਾਂ ਵੀ ਇਸ ਰਣ ਤੱਤੇ ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਮਾਰਿਆ ਗਿਆ ਜਿਹੜਾ ਜਿਹੜਾ ਵੀ ਸਰਦਾਰ ਸਾਵੇਂ ਆਇਆ
ਤੇ ਉਹ ਖਾਲਸੇ ਦੀਨੇ ਮਾਰ
ਖਾਲਸੇ ਨੇ ਚੰਡੀ ਦੀ ਭੇਟ ਕਰ ਦਿੱਤਾ
ਤਾਂ ਵਜ਼ੀਰਾ ਸਸਕਿਤ ਪਿਆ
ਉੱਥੇ ਰਣ ਤੱਤੇ ਅੰਦਰ ਵਜ਼ੀਰ ਖਾਂ ਇਹ ਵੀ ਆਪਾਂ ਪੜਿਆ ਪੜ੍ਹਦੇ ਹਾਂ ਕਿ ਰਣ ਤੱਤੇ ਅੰਦਰ ਜਿਸ ਵਕਤ ਵਜ਼ੀਰ ਖਾਂ ਦਾ ਸਾਵਾਂ ਹੋਇਆ ਬਾਜ ਸਿੰਘ ਦੇ ਨਾਲ ਭਾਈ ਬਾਜ ਸਿੰਘ ਇੱਕ ਪਾਸਿਓ ਪਏ ਲੜਦੇ ਨੇ ਕੋਲ ਖਲੋਤੇ ਸਨ ਭਾਈ ਫਤਿਹ ਸਿੰਘ ਜੀ ਭਾਈ ਫਤਿਹ ਸਿੰਘ ਜੀ ਨੇ ਐਸਾ ਵਾਰ ਕੀਤਾ ਵਜ਼ੀਰ ਖਾਂ ਦੇ ਉੱਪਰ ਕਿ ਇਹਦੀ ਜੋ ਧੌਣ ਸੀ ਲਾ ਕੇ ਭਾਈ ਫਤਿਹ ਸਿੰਘ ਜੀ ਨੇ ਇੱਕੋ ਝਟਕੇ ਦੇ ਨਾਲ ਹੇਠਾਂ ਸੁੱਟ ਦਿੱਤੀ ਵਜ਼ੀਰ ਖਾਂ ਦੀ ਕਿਉਂਕਿ ਗੁੱਸਾ ਇੰਨਾ ਕੁ ਆਪਣੇ ਹਿਰਦੇ ਅੰਦਰ ਜੋ ਇਹਨਾਂ ਦੀ ਕਰਨੀ ਦਾ ਫਲ ਸੀ ਜਿਵੇਂ ਜਿਵੇਂ ਇਹਨਾਂ ਨੇ ਸੁਣਿਆ ਸੀ ਉਸੇ ਥਾਂ ਤੇ ਰਣ ਤੱਤੇ ਦੇ ਅੰਦਰ ਵਜ਼ੀਰ ਖਾਂ ਨੂੰ ਇਹਨਾਂ ਨੇ ਸੁੱਟ ਲਿਆ ਉੱਥੇ ਵਜ਼ੀਰ ਖਾਂ ਸਸਕਤ ਪਾਇਆ ਭਾਵ ਸਹਿਕ ਦਾ ਮਰਿਆ ਹੋਇਆ ਮਿਲਿਆ
ਕਿਲਾ ਗੱਡ ਕੋ ਆਗੇ ਗਿਆ
ਵਿੱਚ ਕਿਲਾ ਗੱਡ ਦਿੱਤਾ
ਬੰਦੇ ਵੈੜਨ ਸਾਥ ਕਿਸੜਾਇਆ
ਤੇ ਫਿਰ ਇਹਨੂੰ ਅੜਕ ਵਹਿੜਿਆ ਦੇ ਮਗਰ ਇਹਨੂੰ ਪਾ ਲਿਆ
ਫਿਰ ਅਗਨ ਮੈਂ ਉਸੇ ਸੜਾਇਆ
ਔਰ ਮਗ ਦੀ ਅੱਗ ਵਿੱਚ ਇਹਨੂੰ ਸਾੜ ਦਿੱਤਾ
ਦੋਹਰਾ ਇਤੀ ਬਜ਼ੀਰਾ ਮਾਰਿਓ ਜੇਠ ਸੁਦੀ ਕੇ ਮਾਏ
ਔਰ ਇਸ ਤਰੀਕੇ ਨਾਲ ਜੇਠ ਮਹੀਨੇ ਦੇ ਅੰਦਰ ਵਜ਼ੀਰ ਖਾਂ ਮਾਰਿਆ ਗਿਆ
ਸਤਰੇ ਸੈ ਸਤਾਸਠੇ ਚੱਪੜ ਚਿੜੀ ਕੇ ਪਾਏ
ਸੰਮਤ 1767 ਬਣਦਾ ਹੈ 1767 ਸੰਮਤ ਦੇ ਜੇ ਆਪਾਂ ਇਹਦੇ ਈਸਵੀ ਵਿੱਚ ਕਨਵਰਟ ਕਰੀਏ ਨੂੰ ਬਦਲੀਏ 57 ਸਾਲ ਵਿੱਚੋਂ ਘਟਾ ਦਈਏ 1710 ਦਾ ਇਹ ਸਮਾਂ ਜਿਸ ਵਕਤ ਚੱਪੜਚਿੜੀ ਦਾ ਮੈਦਾਨ ਗੁਰੂ ਕੇ ਖਾਲਸੇ ਨੇ ਜਿੱਤਿਆ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਸੀ ਉਹਨੂੰ ਯਾਦ ਕਰਦਿਆਂ ਗੁਰੂ ਕਾ ਖਾਲਸਾ ਸਰਹੰਦ ਦੇ ਅੰਦਰ ਦਾਖਲ ਹੋਇਆ ਸੋ ਇੱਥੇ ਹੀ ਅੱਜ ਦੀਆਂ ਵਿਚਾਰਾਂ ਦੀ ਸਮਾਪਤੀ ਆਉਣ ਵਾਲੇ ਅਗਲੇਰੇ ਪ੍ਰਸੰਗਾਂ ਵਿੱਚ ਫਿਰ ਆਪਾਂ ਸਰਵਣ ਕਰਾਂਗੇ ਜੀ ਸੂਰਾ ਸੋ ਪਹਿਚਾਨੀ ਹੈ ਸੂਰਾ ਸੋ ਪਹਿਚਾਨੀ ਹੈ ਸੂਰਾ
ਸੋ ਪਹਿਚਾਨੀ ਹੈ ਸੂਰਾ ਸੋ ਪਹਿਚਾਨੀ
ਜੋ ਲੜਾ ਦੀਨ ਕੇ ਤੋ ਜੋ ਲੜਾ ਦੀਨ ਕੇ ਤੋ ਜੋ
ਲੜਾ ਦੀਨ ਕੇ ਲਰ ਦੀਨ ਕੇ
ਪੁਰਜਾ ਪੁਰਜਾ ਕਟ ਮਰਾ ਪੁਰਜਾ ਪੁਰਜਾ ਕਟ ਮਰਾ
ਪੁਰਜਾ ਪੁਰਜਾ ਕਟ ਮਰਾ ਪੁਰਜਾ ਪੁਰਜਾ ਕਟ ਮਰਾ
ਕਬੂ ਨਾ ਛੱਡ ਖੇਤ ਕਬੂ ਨਾ ਛੱਡ ਖੇਤ
ਕਬੂ ਨਾ ਛੱਡ ਖੇਤ
ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ
ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ
ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ
ਵਾਹਿਗੁਰੂ ਆਹੇ ਗੁਰੂ ਵਾਹਿਗੁਰੂ
ਅਚੁਤ ਹੇ ਪਾਰ ਬ੍ਰਹਮਾ
ਨਾਸੀ अगनास
पूरण हे सर्व
मुख पंजन गुण तार
हे संगी हे निरंकार
हे निर्गुण सब टेक
हे गोविंद हे गुण निदान
जाके सदा बबेक
हे अपरंपर हर हरे
है पियो अनहार
हे संत कै सदा संग
निधारा आधार
हे ठाकुर हों दास रूप
मैं निर्गुण गुण नहीं को
नानक दीजा नाम दान
कोई है परो
आए प्रभु शरणागति
कृपा निध दयाल
एक